منواری گراندہ دیوان اور ستسنگ اٹینڈ کرن واسطے گھروں تو چل کے کھیچر نال کئی طریقے سے گرو مہاراج کی حضوری چ حاضر ہوئے. کچھ سمے تو کیرتن دا وچاراں دا لابھ اٹھا چکے ہو. ہوں جا سماں باقی رہندا ہے پنج بجے تک دا, اس نوں بھی سفلا کرو. سارے ہی شبد بولیا کرو, پہلے داس بولیا کرے گا, پھر سارے بھائی تیسرے پاسے سب بیبیاں گج بج کے بولن کی کھیل کریا کرو.
Thank you.
ਸਾਧ ਸੰਗਤ ਆਪਣੇ ਖਿਆਲਾਂ ਨੂੰ ਬਾਹਰੋਂ ਰੋਕਣ ਲਈ ਖੇਚਲ ਕਰ। ਜਿਹੜੇ ਪ੍ਰੇਮੀ ਇਹ ਅੱਛੀ ਤਰ੍ਹਾਂ ਜਾਣਦੇ ਹਨ, ਦੇਰ ਤੇ ਸਤਸੰਗ ਕਰਨ ਵਾਲੇ ਹਨ, ਕੁਛ ਵਿਚਾਰ ਰੁਚੇ ਹੋਏ ਹੋਏ ਹਨ, ਉਹ ਤਾਂ ਅੱਛੀ ਤਰ੍ਹਾਂ ਸਮਝਦੇ ਹੀ ਹਨ। ਸਤਸੰਗੀ ਪੁਰਸ਼ ਵਾਸਤੇ ਤਿੰਨ ਸੁਨਹਿਰੀ ਅਸੂਲ ਧਾਰਨੀ ਲਾਜ਼ਮੀ ਹਨ। ਸ਼ਰਧਾ, ਨਿਰਮਾਣਤਾ ਔਰ ਚਿੱਤ ਦੀ ਇਕਾਗਰਤਾ। ਸ਼ਰਧਾ ਕੀ ਹੈ? ਵਿਸ਼ਵਾਸ, ਯਕੀਨ, ਭਰੋਸਾ, ਨੇਚਾ, ਫੇਥ। ਗੁਰੂ ਬਚਨਾਂ ਤੇ ਜਿਤਨੀ ਦੇਰ ਤੱਕ ਸ਼ਰਧਾ, ਵਿਸ਼ਵਾਸ, ਨੇਚਾ ਨਹੀਂ, ਪ੍ਰਤੀ ਮਾਰਗ ਵਿੱਚ ਕਦਮ ਉਠਾਉਣਾ ਉਹਦੇ ਵਾਸਤੇ ਮਹਾਨ। ਚੱਲ ਹੀ ਨਹੀਂ ਸਕਦਾ। ਇੱਕ ਭਗਤੀ ਮਾਰਗ ਕਿਹਾ, ਦੁਨੀਆਂ ਦੀਆਂ ਜਿਤਨੀਆਂ ਵਿਦਿਆਵਾਂ ਹਨ ਉਹਨਾਂ ਦੀ ਸ਼ਰਧਾ ਤੋਂ ਬਿਨਾਂ ਕਦਮ ਵੀ ਨਹੀਂ ਉਠਾਇਆ ਜਾਂਦਾ। ਹਰ ਵਿਦਿਆ ਸਭ ਤੋਂ ਪਹਿਲੇ ਸ਼ਰਧਾ ਚਾਹੁੰਦੀ, ਸੋ ਇਸ ਕਰਕੇ ਹੀ ਉਸ ਵਿਦਿਆ ਵਿੱਚ ਇਸਨੂੰ ਸਫਲਤਾ ਪ੍ਰਾਪਤ ਹੋ ਸਕਦੀ ਹੈ। ਡਾਕਟਰੀ ਦੀ, ਇੰਜੀਨੀਅਰ ਦੀ, ਬੈਰਿਸਟਰੀ ਦੀ ਜਾਂ ਛੋਟੀ ਮੋਟੀ ਜਿੱਥੋਂ ਸ਼ੁਰੂ ਹੁੰਦੀਆਂ ਨੇ, ਪੂਰੀ ਆ ਰਹੇ ਅਲਬੇ ABCD ਤੋਂ ਸ਼ੁਰੂ ਹੁੰਦੀਆਂ ਸ਼ਰਧਾ ਨਾਲ ਹੀ ਹੈ। ਹਾਲਾਂਕਿ ਅੱਖਰ ਜਿਹੜੇ ਹਨ ਇੱਧਰ ਗੂੰਗੇ ਟੇਡੇ ਉਹ ਲਗਾਂ ਮਾਤਨ ਸਹਿਦੀਆਂ, ਇਹ ਪੁੱਛਾ ਜੇ ਸ਼ਰਧਾ ਨਾ ਹੋਵੇ ਲੈਣ ਦੇਣ ਨੂੰ ਕੀ, ਜੇ ਕਹੇ ਇਹ ਕੀ ਹੈ ਤਾਂ ਐਂ ਲੀਕ ਖਿੱਚੀਏ ਫਿਰ ਕੀ ਪ੍ਰਾਪਤ ਕਰ ਸਕਦੇ ਹੋ ਜੇ ਪਹਿਲਾਂ ਹੀ ਕੁਤਰਕਾ ਕਰਨ ਲੱਗ ਪਵੇ ਉਸਤਾਦ ਤੇ ਆਤ ਵਿਦਿਆ ਤੇ। ਵਿਸ਼ਵਾਸ ਤੇ ਜਦੋਂ ਦੁਨਿਆਵੀ ਸਾਰੀਆਂ ਵਿਦਿਆਵਾਂ ਛੋਟੀ ਤੋਂ ਛੋਟੀ ਵਿਦਿਆ ਇਹ ਸ਼ਰਧਾ ਚਾਹੁੰਦੀ ਹੈ, ਵਿਸ਼ਵਾਸ ਚਾਹੁੰਦੀ ਹੈ ਵਿਦਿਆ ਉੱਪਰ ਔਰ ਆਪਣੇ ਵਿਦਿਆ ਸਿਖਾਉਣ ਵਾਲੇ ਉੱਪਰ। ਫਿਰ ਇਹ ਸਭ ਤੋਂ ਉੱਚੀ ਵਿਦਿਆ, ਸਭ ਤੋਂ ਜ਼ਿਆਦਾ ਸੁੱਖ ਦੇਣ ਵਾਲੀ ਵਿਦਿਆ, ਇਸ ਜੀਵ ਨੂੰ ਅਮਰ ਅਟਲ ਪਦਵੀਆਂ ਬਖਸ਼ਣ ਵਾਲੀ ਵਿਦਿਆ ਜੋ ਪਰਮਾਰਥਕ ਵਿਦਿਆ ਹੈ, ਵੈਗੁਰੂ ਦੀ ਭਗਤੀ ਗਿਆਨ ਵਿਦਿਆ ਹੈ, ਇਹ ਦੇ ਵਾਸਤੇ ਕਿਉਂ ਸ਼ਰਧਾ ਦੀ ਜ਼ਰੂਰਤ ਨਾ? ਸ਼ਰਧਾ ਬਿਨਾਂ ਤੇ ਇੱਕ ਕਦਮ ਵੀ ਨਹੀਂ ਉਠਾਇਆ ਜਾਂਦਾ। ਇਸ ਵਾਸਤੇ ਪਹਿਲਾ ਸ਼ਰਧਾ ਹੈ, ਦੂਸਰਾ ਨਿਰਮਾਣਤਾ ਹੁੰਦੀ ਹੈ ਸਤਸੰਗ ਵਿੱਚ ਆ ਕੇ ਵੀ। ਕਈਆਂ ਦਾ ਮਨ ਕਈ ਕਿਸਮ ਦੇ ਮਾਣ ਪ੍ਰਤਾ ਅਗਣ ਭਰਿਆ ਰਹਿੰਦਾ ਹੈ, ਜਿਵੇਂ ਬਰਤਨ ਜ਼ਹਿਰ ਨਾਲ ਭਰਿਆ ਹੋਵੇ ਉਹਦੇ ਵਿੱਚ ਅੰਮ੍ਰਿਤ ਕਿਵੇਂ ਨਿਵਾਸ ਕਰ ਸਕੇਗਾ, ਥਾਂ ਹੀ ਨਹੀਂ ਹੈ। ਜਿਨ੍ਹਾਂ ਦਾ ਮਨ ਰਾਜਮਿਦ ਧਨ ਮਦ, ਰੂਪ ਮਦ, ਜਵਾਨੀ ਮਦ, ਹਕੂਮਤ ਮਦ, ਵਿਦਿਆ ਮਦ ਆਦਿ ਭਰਿਆ ਹੈ, ਉੱਥੇ ਇਹ ਵਿਦਿਆ, ਵਾਹਿਗੁਰੂ ਦੇ ਭਜਨ ਦੀ ਵਿਦਿਆ, ਵਾਹਿਗੁਰੂ ਦੇ ਪਾਸੇ ਦੀ ਵਿਦਿਆ, ਅੰਮ੍ਰਿਤ ਕਰ ਦੇਣ ਵਾਲੀ ਵਿਦਿਆ, ਇਹ ਅੰਮ੍ਰਿਤ ਕਿਵੇਂ ਨਿਵਾਸ ਕਰੇਗਾ? ਇਹ ਤਾਂ ਜ਼ਰੂਰੀ ਹੈ ਪਹਿਲੇ ਵੀ ਉਹਨੂੰ ਕੱਢੋ। ਹਰ ਕਿਰਤਨਾ ਮਦ ਹੈ ਜਿਹੜਾ ਉਸ ਨੂੰ ਜਿਸ਼ਕੀ ਤਿਸ਼ਕੀ ਕਰ ਜਾਣ ਆਪਣੇ ਲਹੇ ਗਮਾਂ। ਜੀਵ ਸਹਿਤ ਸਰੀਰ ਵਾਹਿਗੁਰੂ ਦੀਆਂ ਦਾਤਾਂ ਹਨ, ਇਹਦਾ ਆਪਣਾ ਕੁਛ ਵੀ ਨਹੀਂ ਹੈ, ਆਪਣੀ ਫੋਕੀ ਹੈ ਉਹ ਧਾਰ ਕੇ ਦੁਖੀ ਹੋ ਰਿਹਾ, ਇਸ ਕਰਕੇ ਇਹਨੂੰ ਕੱਢ ਕੇ ਹਿਰਦੇ ਨੂੰ ਖਾਲੀ ਕਰੋ। ਸ਼ਰਧਾ, ਨਿਰਮਾਣਤਾ, ਫਿਰ ਤੀਸਰੀ ਗੱਲ ਜਿਹੜੀ ਹੈ, ਤੀਸਰਾ ਜਿਹੜਾ ਗੁਣ ਹੈ ਸਤਸੰਗੀ ਪੁਰਸ਼ ਵਾਸਤੇ ਚਿੱਤ ਦੀ ਇਕਾਗਰਤਾ, ਇਹ ਤਾਂ ਫਿਰ ਸਹਿਜ ਹੀ ਪ੍ਰਾਪਤ ਹੋ ਜਾਏਗਾ। ਜਿਸਨੇ ਪਹਿਲੀ ਦੂਜੀ ਜਮਾਤ ਪਾਸ ਕਰ ਲਈ ਤੀਜੀ ਵਿੱਚ ਉਸਦੀ ਵਿਦਿਆ ਪ੍ਰਾਪਤ ਹੋਣੀ ਤਾਂ ਬੜੀ ਸੌਖੀ ਹੋ ਜਾਏਗੀ। ਜਿਸਨੇ ਪਹਿਲੀਆਂ ਦੋ, ਪਹਿਲੀ ਦੂਜੀ ਅਜੇ ਪਾਸ ਨਹੀਂ ਕੀਤੀਆਂ, ਤੀਜੀ ਜਮਾਤ ਦੀ ਵਿਦਿਆ ਉਹਨੂੰ ਕਿਵੇਂ ਪ੍ਰਾਪਤ ਹੋਵੇ? ਜਦੋਂ ਸ਼ਬਦ ਨਿਰਮਾਣ ਦੇ ਚਿੱਤ ਵਿੱਚ ਆ ਜਾਣ ਤਾਂ ਤੀਸਰੀ ਗੱਲ ਜਿਹੜੀ ਇਕਾਗਰਤਾ, ਇਹ ਤਾਂ ਆਉਣੀ ਬੜੀ ਸੌਖੀ ਹੋ ਜਾਂਦੀ ਹੈ। ਵਿਸ਼ਵਾਸ ਤੇ ਹੀ ਦੱਸਿਆ ਵੀ ਇਹਨਾਂ ਤਿੰਨਾਂ ਗੁਣਾਂ ਨੂੰ ਧਾਰਨ ਕਰਕੇ ਸਤਸੰਗ ਕਰਨਾ, ਵਾਹਿਗੁਰੂ ਦੀ ਭਗਤੀ ਵਿੱਚ ਪ੍ਰਵਿਰਤ ਹੋਣਾ, ਇਸ ਜੀਵ ਦਾ ਆਪਣੀ ਜਨ ਦੀ ਸਫਲਤਾ ਦੇ ਵਾਸਤੇ ਮੁੱਖ ਕਰਤੱਵ ਹੈ। ਤਦੇ ਸਭ ਤੋਂ ਪਹਿਲੇ ਸਾਨੂੰ ਐਸਾ ਫਰਮਾਇਆ ਗੁਰੂ ਜੀ ਨੇ, ਜਸ ਕਰੋ ਵਾਹਿਗੁਰੂ ਦਾ ਪਿਆਰਿਆ, ਸਾਵਧਾਨ ਹੋ ਕੇ ਦੋ ਸ਼ਰਧਾ ਨਿਰਮਾਣਤਾ ਇਹ ਗੁਣਾਂ ਨੂੰ ਹਿਰਦੇ ਵਿੱਚ ਧਾਰਨ ਕਰਦੇ ਹੋਏ ਇਹ ਹਰੀ ਦਾ ਜਸ ਕਰੋ, ਫਿਰ ਯਾਤਰਾ ਪੂਰੀ ਸਫਲ ਹੁੰਦੀ ਹੈ। ਆਉਣ ਮਾਨੁਖ ਤਨ ਵਾਸਤੇ ਮਿਲਿਆ, ਜਿਹੜੇ ਦੇਰ ਦੇ ਸਤਸੰਗੀ, ਪੁਰਾਣੇ ਸਤਸੰਗੀ, ਜਿਹਨਾਂ ਨੂੰ ਸਤਸੰਗ ਕਰਨ ਦਾ ਦੇਰ ਤੋਂ ਮੌਕਾ ਹੱਥ ਆਉਂਦਾ, ਔਰ ਧਿਆਨ ਨਾਲ ਸ਼ਰਧਾ ਨਾਲ ਸਤਸੰਗ ਵੀ ਕਰਦੇ ਹਨ, ਬਚਨ ਸੁਣ ਕੇ ਉਹਨਾਂ ਨੂੰ ਹਿਰਦੇ ਵਿੱਚ ਧਾਰਨ ਦੀ ਵੀ ਕੋਸ਼ਿਸ਼ ਕਰਦੇ ਹਨ, ਅਮਲ ਕਰਦੇ ਹਨ, ਅਭਿਆਸ ਕਰਦੇ ਹਨ। ਕਿਉਂਕਿ ਪਹਿਲਾਂ ਸੁਣਨਾ ਹੁੰਦਾ, ਫਿਰ ਮੰਨਣ ਹੁੰਦਾ, ਫਿਰ ਅਧਿਆਸਨ ਹੁੰਦਾ, ਫਿਰ ਵਸਤੂ ਦੀ ਪ੍ਰਾਪਤੀ ਹੁੰਦੀ ਹੈ। ਸੁਣਿਆ ਮੰਨਿਆ ਮਨ ਕੀਤਾ ਭਾਵ ਅੰਤਰਗਤ ਸ੍ਰੀ ਸਮਨ ਦਾ। ਅੱਜ ਦੁਨੀਆਂ ਤੇ ਜਿਹੜੀਆਂ ਰੂਹਾਂ ਚਮਕਦੀਆਂ, ਚਾਨਣ ਮੁਨਾਰੇ ਬਣੇ ਹੋਏ ਸਾਡੇ ਵਾਸਤੇ, ਸਿੱਖਿਆ ਦੇ ਪਾਤਰ ਬਣੇ ਹੋਏ ਹਨ, ਉਹ ਕਿਵੇਂ ਬਣੇ? ਉਹਨਾਂ ਨੇ ਸੁਣ ਕੇ ਮੰਨਿਆ, ਮੰਨ ਕੇ ਅਮਲ ਕੀਤਾ, ਅਮਲ ਕਰਕੇ ਸਾਖਿਆਤ ਕੀਤਾ ਪ੍ਰਭੂ ਨੂੰ, ਫਿਰ ਉਹ ਦੁਨੀਆਂ ਤੇ ਚਮਕਦੇ। ਉਹਨਾਂ ਦੇ ਜੀਵਨ, ਉਹਨਾਂ ਦੇ ਬਚਨ ਸਾਡੇ ਵਾਸਤੇ ਸਾਡੀ ਉੱਨਤੀ ਦਾ ਕਾਰਨ ਬਣ ਰਹੇ, ਉਹਨਾਂ ਦੇ ਪ੍ਰਸੰਗ ਚੱਲ ਰਹੇ ਥਾਂ ਥਾਂ ਜਿਹਨਾਂ ਐਸਾ ਕੀਤਾ। ਸਹੀਓ गुरु नानक देव महाराज जी ने घर जिन्होंने के कलयुगी जीवां दे विहार वास्ते सौखा मार्ग सौखा रस्ता कल्याण का चलाया। पहले समय दे विच लोगां दे शरीर बड़े तकड़े रोए भली उम्र बड़ी बड़ी लम्बिया होंदिया सन, साधन भी बड़े कठिन ते कड़े होंदे से, उन्हां दी चाल चलण दे योग होंदे सन। सतजुग दा वेला सी, लख लख वरे दी उम्र, कद भी बड़े बड़े इक्की इक्की हाथ दे कद। इस तो इलावा अगला युग आया त्रेता, उन्हों दस दस हजार वर्ष की उम्र पुरानी भी हुई, चौदह चौदह हाथ दे कद होंदे। फिर अगला युग आ गया द्वापर जिन्हों कहते हैं, उम्र उदो घट गई हजार वर्ष हुई, सत सत हाथ दे कद होंगे उदो लोग। हुण कल युग है, सौ साल की आयु रखी साढ़े तीन हथ का करदा। तो इसी हिसाब से अजकल दुराक भावे, अज तो तुम पंजा साल पहला जाओ देखो लोगों दुराक, खासकर साढ़े पंजाब दैसिया दुद्ध लस्सी दही मखण आदि चीजा होंगे सन। पर इस समय के असली खुराक छड़ के जेड़े बनौरी खुराक वाल आ गए, चाह भी पतंग वर्गिया रोगों के मंदिर बने हुए, भावे हजे रोग लगे जेड़े दस नहीं सकते, शर्म दे भी हैं हकीम डॉक्टर के बाद दसन, जो पक जाते हैं दुखी होके दसना ही पैदा है, फिर उनका इलाज उन्ना ही औखा हो जाता। जन्म तो ही बचपन तो ही रोगों सहेड़ लेंदे हैं खुराक, नहीं शरीर अन्नमय कोश है, तत्तां दा बने मिट्टी पानी हवा आकाश का बनया होया है, उन्होंने नाल इसकी पालना होंगी है, उन्होंने नाल इसकी उन्नति है, उसके विच इसने समाउणा है। ऐसा है जिन्नी अच्छी खुराक होवे उन्ना ही इसने ज्यादा तरक्की करनी हो, लाजमी गल है। जिन्नी खुराक शुद्ध बनी ताकत वाली ज्यादा मजबूत, उसने इरादे भी मजबूत, शरीर भी दिल दिमाग भी मजबूत, उन्ना ज्यादा अच्छी कारण जिस्मानी कमां दा या दुनियावी कमां दे करन वास्ते या परमार्थ काम जो है दी भक्ति सेवा आदि ये करन वास्ते उन्ना ही ज्यादा सौखे हो जाते हैं जिन्ना ये बल या ताकत हो। फिर गुरु जी ने ऐ लोगों की इस समय के लोगों की शरीरक अवस्था मानसिक अवस्था अनुभव करके ही सानू सौखा उपा गुर सिखी भक्ति मार्ग चला। जी के मुख असूल नाम दानिश नान, पहले समय प्राणायाम योगा अभ्यास करते और कठिन तपस्यावान करते, उन्होंने तो अजकल के लोग सुने ही नहीं सकते। कई तो कहते जी एवं कई गल कही हुई हो नहीं सकती, क्यों ये करन दे योग नहीं हैं। इस करके अजकल दे नहीं समझ सकते, अजकल जे किसी नूं कहे फलाने महापुरुष साहिब जी बैठते रहे मुतवर साहिब बैठ के भजन कर दे, अजकल दे लोगों तो यह भी नहीं मन हुंदा है, तो आप थोड़ा जिर भी नहीं बैठ सकते दूजे ते की मन सकन। इउं करके अपनिया तकड़ियां नाल तोलन वाले लोग हैं, सो अपने विचारों नाल ही अपने अनुसार ही अनुमान दूसरे ते लगाया करते। शासन इस करके गुरु जी ने सौखा उपा सानू जीवन की कल्याण का दसिया, वह भी बहुत कट गए, उन्होंने चूलों से भी चकना पहाड़ होया होया है, यही सबब है अज का जमाना नरक रूप हो रहा है। अगर असूल ठीक ठीक होना तो यही जमाना जड़ा है कुंठ रूप बन जाए। गुरु बाबा जी ने इन्होंने गलों मद्देनजर रखद हो सारे संसार से फिरके सुतान दीपा नवा खाना भी फिरके लोगों नाम दान इशनान सौखा जहा मार्ग दृढ़ करवाया, वास्ते प्रार्थना भी की है प्रभु हे अंतरयामी हे पत पावन हे करण कारण हे मेहरबान हे सरशक्तिमान कृपा कर इन्हों लोगों के अजकल दे जीव इतना भी करन तो असमर्थ हैं, आप इन्हों बल बख्शो बुद्ध बख्शो ताकत बख्शो, इन्हों के मन दे जड़ले बोलते छड़ते मना शांत करो, इं प्रार्थना। बाबा जी ने गुरु नानक देव महाराज जी ने अपनी दिव्य दृष्टि द्वारा देखिया, अपनी अंतर्यामता दृष्टि द्वारा देखिया, सारे संसार की मानसिक हालत जिसमानी हालत पर निगाह मारी, सारे सड़दे बंदे नजर आए। जिवें पटरी च दाणा पुजदा है, दावा अगन पैण सब जाले, कोई हरियो बूट नहीं हो, इस अग्ने सारे बूटे साथ छटे, कोई कोई हरा बूटा टह दुनिया से देख। यह हालत हुई कि अग सी जी मां साड़ती है, अंदर झाती भी मारी चल भी है कि ना, अंदर निगाह मारो पेंदे ते सड़ते ने अग्नि दिया नदियां,
ਹਾਂ।
है नानका, पर ये कर्मी लग हंस हित को फलो काम क्रोध लोभ अहंकार असत इतना आदि विचे आग्नि सो ए नदियां अग्नि इना दे विच मन छड़ देन देखो ना तुसीं अपने हथ नूं छड़दी अग चुल्हे भी उहदे विच पाओ की हाल छड़ जाएगा या होर नहीं बहुत उबलदे पानी विच हथ पा रहे हो की हाल पाएगी छड़े गए छाले पै जाणगे ते फिर हथ नूं ठंडे परफानी पानी विच पाओ ठंडा इसी तरह मन रूपी हथ है जिस वस्तु नाल ये लगता है जिस दे विच इसकी प्रवृत्ति है जिस दे विच इसका लगा है असर स्थित पैना है शांत वस्तु वाहिगुरु की भक्ति बाणी सिमरन आदि ये जिहड़ियां चीजां वैराग ज्ञान आदि इन्हां द्वारा मन शांत हुंदा है और काम क्रोध लोभ आदि आशा तृष्णा आदि नदियां ये मन नूं छड़दियां इन्हां विच मन छड़दा यानि जदों इन्हां दा चितवन करदा है मन अशांत दुखी हुंदा है जदों नाम दा चितवन करदा है बाणी दा या दैवी गुणे दे विच देवतियां वाले गुण असुरी गुण त्याग के उन्हां दा चितवन करदा है ये मन सुखी ते शांत हुंदा है ये अनुभव विच लियाओ जिहड़े नित दे व्यासी ने उन्हां दा अपना निज दा अनुभव हुंदा ख्याल करो यो एक दफा गुरु अंगद देव महाराज जी का दरबार सज बहुत प्रेमिया ने अर्ज की प्रार्थना की गरीब नवाज मन हर वक्त जलदा बलदा छटता है जिमें पक्ष दाणा पुजता है यूं पुजता रहता कोई इसकी शांति का उपाय कृपा करके दसो हजूर ने दृष्टांत प्रमाण दे के समझाया कहणगे एक बण है उस बण विच बहुत सारे जंगली जानवर रहिंदे हैं उसके नजदीक ही एक ठंडे पानी की नदी वगदी है उस बण नूं अग लग जांदी जिहड़े जंगली जानवर की हालत हुंदी है अग विच सड़ सड़ के दुखी होके मरदे कोई कोई पुरशार्थी उद्यमी जीव उहनां विचों उस सड़दी बलदी अग विचों ही छाला मार के चे निकल जा ठंडी नदी भी जाके चुब्बियां लाए उसकी की हालत होंगी वो शांत होंगी उसकी सारा अवस्था विलखण होंगी अलहरा होंगी है सुखी ते शांत होंगा इसी तरह संसार जेड़ा बनती नहीं आई है दुनिया आतश इस दे विच अनसेद कोपलो ये अग मन छड़दे बलदे हैं तो इस करके दुनिया आतश नाम सुन के खुद आया ये फारसी लफ्ज दुनिया अग है आतश नाम अग दा है मन नूं सारण वाली ये नाम सुन के खुद आया खुद रब दा नाम जिहड़ा है वो ठंडा है मन नूं शांत करदा है जिहड़ा अपने मन नूं उस नाम दे नाल जोड़दा है ठंडा हुंदा शांत हुंदा उधर मन ने तपना है ਜਿਹੀ ਜੀ ਵਸਤੂ ਵਿੱਚ ਅੱਗ ਇੱਕ ਪਾਸੇ ਅੱਗ ਮੱਚਦੀ ਇੱਕ ਪਾਸੇ ਠੰਡਾ ਜਲ ਹੈ ਜਿੱਥੇ ਹੱਥ ਪਾਓਗੇ ਉਹ ਅਜੇ ਅਸਰ ਹੋਣਾ ਹੈ ਸਵਯੋਗ ਅਗਰ ਠੰਡ ਚਾਹੁੰਦੇ ਹੋ ਠੰਡੇ ਪਾਣੀ ਚ ਹੱਥ ਪਾਓ ਅਗਰ ਹੱਥ ਨੂੰ ਫੂਕਣਾ ਹੈ ਚੁੱਲ੍ਹੇ ਵਿੱਚ ਦੇ ਦਿਓ ਫੂਕੇਗਾ ਕੀ ਭਾਜੀ ਅਸਰ ਹੋਏਗਾ ਇਉਂ ਕਰਕੇ ਗੁਰੂ ਜੀ ਨੇ ਕਿਹਾ ਦੇਖੋ ਸੰਸਾਰ ਬਣ ਹੈ ਜਿਤਨੇ ਲੋਕ ਹਨ ਇੱਕ ਘੱਟ 84 ਲੱਖ ਜੀ ਹੈ ਜਾਣ ਨੂੰ ਤਾਂ ਅਧਿਕਾਰ ਹੀ ਨਹੀਂ ਹੈ ਨਾ ਉਪਦੇਸ਼ ਦਾ ਨਾ ਉਹਨਾਂ ਨੂੰ ਤਰੱਕੀ ਦਾ ਅਧਿਕਾਰ ਹੈ ਨਾ ਉਪਦੇਸ਼ ਸੁਣਨ ਦਾ ਅਧਿਕਾਰ ਹੈ ਜਦੋਂ ਸੁਣਨ ਦਾ ਅਧਿਕਾਰ ਹੀ ਨਹੀਂ ਕਮਾਉਣ ਦਾ ਅਧਿਕਾਰ ਕੈਸੇ ਹੋ ਸਕੇ ਨਾ ਅੱਗੇ ਵਾਸਤੇ ਤਰੱਕੀ ਕਰ ਸਕਦੇ ਹਨ ਉਹ ਤਾਂ ਬਸ ਇਹਨਾਂ ਦੇ ਇਨਸਾਨ ਦੇ ਮੁਕਾਬਲੇ ਵਿੱਚ ਜਿਉਂ ਸਮਝੋ ਇੱਕ ਘੱਟ 84 ਲੱਖ ਜੀ ਹੈ ਜਿਉਂ ਜਿਵੇਂ ਇੱਕ ਜਿਉਂਦੇ ਆਦਮੀ ਦੇ ਮੁਕਾਬਲੇ ਵਿੱਚ ਇੱਕ ਘੱਟ 84 ਲੱਖ ਮਰਿਆ ਹੁੰਦਾ ਐਸੀ ਅਵਸਥਾ ਸਮਝ ਲਓ ਜੋ ਇਸੀ ਤਰ੍ਹਾਂ ਉਹਨਾਂ ਨੂੰ ਦੇ ਵਾਸਤੇ ਨੇ ਇਨਸਾਨ ਵਾਸਤੇ ਹੀ ਸਾਰਾ ਉਪਦੇਸ਼ ਮਨੁੱਖ ਵਾਸਤੇ ਹੀ ਹੈ ਜਿਸ ਨੂੰ ਤਮਾਮ ਦੁਨੀਆਂ ਦਾ ਬਾਦਸ਼ਾਹ ਕਥਨ ਕੀਤਾ ਹੈ ਇਸ ਧਰਤੀ ਪਰ ਤੇਰੀ ਸਿਕਦਾਰੀ ਅਬਰ ਜੋਨ ਤੇਰੀ ਪਨਿਹਾਰੀ ਲੱਖ 84 ਜੋਨ ਸਵਾਈ मानस को पर दी वड़ियाई लख 84 जौन विच उत्तम जन्म सो मानस ते सी। इस दे वास्ते ही उपदेश है सारा, क्योंकि इस नु तरक्की करन दा और अपनी गलती नाल नरकां विच नरकां दे कीड़ा बनन दा भी अधिकार है। सो अगर पुरुषार्थ करे सतशास्त्र गुरबाणी द्वारा पुरुषां द्वारा ऐसी ब्रह्मा विष्णु आदि पदवियां भी हासिल कर सकता है, इन्हों अधिकार मिले हैं। बाकी अगर अपनी गलती द्वारा मानमुखता विच आके गुरबाणी सतशास्त्र सतपुरशां दे वचनी प्रवाह ना करदा होया अपने मन की मत अनुसार चलता है, नरकां दा कीड़ा भी बन सकता है। सो यह ऐसा है क्योंकि इस दे उपरी सारी असूल लागू हैं जिहड़े हैं। इहों साध संगत जिहड़ी गुरबाणी है कि फ्री बाणी है, ईशो सबक हुंदा है। आम लोगों वर्गियों की कविता रचना नहीं होंगी, जिमें आम किसी ने कविता बना दी अल्पा जीवा ने अपने मन की मत अनुसार, नहीं। गुरबाणी जिहड़ी है ईश्वरी बाणी है। ईश्वर किसी कहने जो पूर्ण वैराग, पूर्ण ज्ञान, पूर्ण ध्यान, पूर्ण ईश्वर, पूर्ण यश, पूर्ण शक्ति संयुक्त न कुछता ना ईश्वर है। ईश्वर तो बिना एक गुण होर किसी च पाए ही नहीं जाते होंगे। संयम करके आम जीव विच तां अल्पकता आ अवगुण होया करते, हौली हौली अपने अवगुणां दूर करके उन्हां दी शिक्षा अनुसार चल के अपने जन्म नूं सवार सकता है, सुखी हो सकता है। तो यह गुरबाणी गुरु नानक जी की बाणी ईश्वरी बाणी है। जो कुछ कथन किया आपने बिल्कुल सत किया, जीवन की अनुभवी अवस्था अंदरूनी अवस्था में अनुभव करके ही कथन किया है। सो आप जी ने फरमाया लागे बाण नूं जितने जानवर हैं सड़ सड़ के लू होके मर रहे, ठंडे जल्दी नदी पास की वगती है, कोई कोई उद्यमी जीवना विचों छार मार के वो चुप्पियां लाता है तो शांत प्राप्त करता है। इसी तरह संसार बना है जितने जीव हैं, ये मानो जंगली जानवर हैं। काम कर लो मंगात आदि नदियां छाड़ दी हैं। सो इन्हां विचों जदों सत्संग रूपी ठंडे जल्दी नदी वगदी है, उहदे विच हरी जस रूपी ठंडा जल है। अपने विवहारां कारण छड के समां कढ के उहनां विचों ही प्रसाद करदा होया जिहड़ा कोई अपनी चित बिरती नूं हरी जस विच जोड़ता है उही शांति प्राप्त कर सकता है, वरना कोई पुजना ही पुजना है। इस वास्ते जी कहने ये नदियां हैं। पेंदे ते सड़दे ने अग्नि दियां नदियां, ਸਭ ਲੋਕਾਂ ਦੇ ਉੱਪਰ ਦਇਆ ਸੀ, ਸਭ ਦਾ ਭਲਾ ਚਾਹੁੰਦੇ ਸਨ। ਸਤਿਪੁਰਸ਼ ਸਭ ਦਾ ਭਲਾ ਚਾਹੁੰਦੇ, ਕਿਸੇ ਦਾ ਵੀ ਬੁਰਾ ਨਹੀਂ ਚਾਹੁੰਦੇ। ਜੇ ਕੋਈ ਉਹਨਾਂ ਨਾਲ ਦੁਸ਼ਮਣੀ ਕਰਦਾ ਉਹਦਾ ਵੀ ਭਲਾ ਚਾਹੁੰਦੇ। ਇਹ ਠੀਕ ਗੱਲ ਹੈ, ਚਾਲੀ ਸਹੀ ਗੱਲ ਹੈ, ਸੋਲਾਂ ਨੇ ਸੱਚ ਹੈ, ਮੰਨੇ ਕੋਈ ਨਾ ਮੰਨੇ ਵਾਲੇ ਦਾ ਗੱਲ। ਉਹ ਬੁਰਾ ਕਰਨ ਵਾਲੇ ਭਲਾ ਚਾਹੁੰਦੇ ਹਨ, ਆਪਣਾ ਆਪਣੀ ਗਲਤੀ ਨਾਲ ਆਪਣੇ ਮੈਲੇ ਮਨ ਨਾਲ ਉਹਨਾਂ ਦਾ ਕੋਈ ਬੁਰਾ ਚਿਤਾਉਂਦਾ ਹੈ, ਬੁਰਾਈ ਕਰਦਾ ਹੈ, ਕਰੀ ਚੱਲੇ, ਪਰ ਉਹ ਤਾਂ ਕਿਸੇ ਦਾ ਬੁਰਾ ਨਹੀਂ ਕਰਦਾ। ਸਤਿਪੁਰਸ਼ ਕਦੇ ਕਿਸੇ ਦਾ ਬੁਰਾ ਨਹੀਂ ਚਾਹੁੰਦਾ। ਹਾਂ, ਜੇ ਕੋਈ ਕਰਦਾ ਉਹ ਉਹਨਾਂ ਦਾ ਵੀ ਭਲਾ ਚਾਹੁੰਦੇ ਨੇ, ਵਾਹਿਗੁਰੂ ਪੱਲੀ ਕਰੇ ਇਹਨੂੰ ਸਮਰਥ ਬਖਸ਼ੇ, ਇਹਦਾ ਭਲਾ ਕਰੇ, ਐਸਾ ਚਾਹੁੰਦੇ ਨੇ ਉਹਨਾਂ ਦਾ ਸੁਭਾਅ ਹੁੰਦਾ। ਇਉਂ ਕਰਕੇ ਗੁਰੂ ਜੀ ਸਾਰੇ ਸੰਸਾਰ ਦੇ ਲੋਕਾਂ ਵਾਸਤੇ ਅੰਤਰਜਾਮੀ ਇਹ ਲੋਕ ਜਿਹੜੇ ਹਨ, ਇਹ ਬਹੁਤ ਛੋਟੀ ਮਤ ਵਾਲੇ ਹਨ, ਮਹਿਲੇ ਮਨਾਂ ਵਾਲੇ ਹਨ, ਮਹਿਲੇ ਚਰਣਾਂ ਵਾਲੇ ਹਨ। ਸੋ ਇਹ ਉਹਦਾ ਕੀ, ਇਹ ਉਪਦੇਸ਼ ਦੇ ਲਾਇਕ ਵੀ ਨਹੀਂ ਹਨ, ਇਹ ਸੁਣ ਵੀ ਨਹੀਂ ਸਕਦੇ, ਜਿਵੇਂ ਆਸੀ ਤੇ ਮੋਤੀ ਨਹੀਂ ਠਹਿਰ ਸਕਦਾ। ਇਹਨਾਂ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਜਿਹੜੇ ਬਚਨ ਹਨ ਇਹ ਅਸਰ ਹੀ ਨਹੀਂ ਕਰ ਸਕਦੇ, ਇਹ ਬਰਦਾਸ਼ਤ ਕਰਨ ਦੀ ਤਾਕਤ ਹੀ ਨਹੀਂ ਇਹਨਾਂ ਦੇ, ਜਿਵੇਂ ਠੰਡੇ ਘੜੇ ਕੋਲ ਪਾਣੀ ਸਿੱਟੀ ਜਾ ਉਹ ਰੱਜਦੇ ਹੀ ਨਹੀਂ ਹੁੰਦਾ, ਇੰਨੇ ਮੇਰੇ ਮਨ ਹੋ ਚੁੱਕੇ। ਆਪ ਹੀ ਕਿਰਪਾ ਕਰੋ, ਆਪ ਹੀ ਮਿਹਰ ਕਰੋ, ਆਪ ਹੀ ਦਇਆ ਕਰੋ, ਤਾਂ ਕਿ ਇਹਨਾਂ ਦੇ ਮਨਾਂ ਨੂੰ ਸ਼ਾਂਤ ਆਵੇ, ਜਲਦੇ ਬੰਦੇ ਸੰਸਾਰ ਨੂੰ ਸੁਖੀ ਕਰੋ, ਇਉਂ ਬਰਦਾਸ਼ਤ ਕਰ ਰਹੇ ਹਨ। ਵਾਹਿਗੁਰੂ शब्द बार बार अलाप के उच्चारण कीता मरदाने ने रबाब बजाए संगत आने शुरू हो गई बेअंत संगत इकट्ठी हो गई शहर केड़ा सी ये शहर अयोध्या इत्थे रामचंद्र जी का जन्म होया फिर उन्होंने राजधानी भी रही स्वयं बेअंत संगत इकट्ठी हो गई जिन्हां दे विच बहुत सारे विद्वान पंडित भी सन बचन बिलास छिड़ गए कीर्तन तो बाद उन्हां विच पंडित ने बचन छेड़िया महाराज अयोध्यापुरी एक दफा स्वर्ग नूं ते एक दफा बैकुंठ नूं जा चुकी है। यह वचन सुन के गुरु जी कहण लगे भाई जेकर अयोध्यापुरी स्वर्ग या बैकुंठ नूं गई होंदी ते इत्थे क्यों वसदी होंदी इत्थे पई वसदी है क्यों ये तो ठीक है महाराज सतयुग दे वेले राजा हरिचंद होया महादानी जिहदे दान की प्रशंसा स्वर्ग लोक तक पहुंची सो ओ दान की शोभा उसकी स्वर्ग के राजे इंद्र तो भी बर्दाश्त ना हो सके। कई लोगों तो किसी का यश बर्दाश्त नहीं होंगे फिर सड़न बन लग जाते हैं उन दुख देने की कोशिश कर लग जाते हैं कई उपाय करते हैं। उसे राजे हरिचंद की बाबत ये भाई साहब गुरदास ने जिक्र किया सुख राजे हरिचंद का ना सुतारा लोचन राणी साध संगत मिल काम दे राती जाय सुने गुरबाणी पिछों राजा जा गया अद्धी रात निखंड विहानी राणी दिसना आ गई मन विच वरत गई हैरानी होर तैराती उठ के चलिया पिछे तरल जवानी राणी होती संगती राजे खड़ी खड़ौनी साणी राजे डिठा चल ए खड़ा मैं चोज बढ़ाणी साध संगत आराध्या जुड़ी जुड़ी खड़ाम पराणी राजे डिठा चलती है ये खड़ा मैं चोज बढ़ाणी साध संगत विटों गुरबाण एदा मुख्य तौर पर यह है भी राजा हरिचंद अयोध्या का राजा जिस वक्त राजतख्त पर बैठा उस मौके ये ख्याल जेड़े सन शुद्ध परमात्मा नहीं सन दानी नहीं सी ये ख्याल उल्ट सन अगे सत्संग भजन पाठ आदि उल्ट सन पर राणी तारा जिसकी शादी इस नई उसनों भक्ति भाव के ख्याल उस भाव अपनी माता तो मिलया होया सी क्योंकि सब ते पहले उस्ताद बच्चों के माता पिता ही होंगे अजे जे उन्होंने ख्यालात हो गए बच्चे उन्होंने कॉपी कराया करते नकल कराया करते हैं उस तो बाद जे जी सोसायटी मिलती जाती है अजे हो ही जाते हैं जे जी सोसायटी बनती जाती है जे लिटरेचर मिलता जाता है अजे हो ही जाते हैं जे चंगा चंकी संगत मिल जाए चंगा लिटरेचर पढ़न तो चंगे होंगे चले जाते हैं कर्तव्य भी चंगे होंगे चले जाते हैं बुरी सोसायटी मिले बुरा लिटरेचर मिले तो ख्याल बुरे होंगे अखीर जिंदगी इतनी बर्बाद हो जाती है पिछों फिर पहला तो नहीं कुछ होश आँगी जवानी की लहर बच्च जो फिर बुढ़ापा आता फिर अखा से हथ दे कुछ होंगे फिर होंगे अगे तो दोषना भी जा डिगन इतें ही दोष बन जाने पिछली उम्र ऐसी होंगी संयोग करके राणी का पहले सत्संग का स्वभाव से पर जिस वक्त इसकी हुई शादी इसने आके राजा के ख्याल में परखिया बड़ा दुख महसूस किया क्यों ये तो एक सारी जिंदगी का साथी होंदा है स्त्री पति सिर्फ इस वास्ते नहीं संबंध बने भी दुनिया के इस वास्ते नहीं ये एक किस्म के दोए सत्संगी होंगे जिन्हें मिल के अपना जन्म भी सफल करना है पिछले जो बाल बच्चे उन्होंने भी इस मार्ग से चला के अपनी कुलों के तार नहारे पैदा करना स्वयं इस वास्ते बनया होया है स्वयं कर जिस वक्त राणी तारा ने देखा मेरी जिंदगी का साथी यहोजा ਬਹੁਤ ਦੁੱਖ ਮਹਿਸੂਸ ਹੋਇਆ। ਅਖੀਰ ਸੋਚਿਆ ਮੈਂ ਕਿਵੇਂ ਨਾ ਕਿਵੇਂ ਇਸਦੇ ਸੁਧਾਰਨ ਦਾ ਉਪਾਅ ਕਰਾਂ। ਜਿਵੇਂ ਰਾਣੀ ਚੁੜਾਲਾ ਨੇ ਰਾਜਸਿੰਘ ਕੁਝ ਨੂੰ ਬੜੀਆਂ ਮੁਸ਼ਕਲਾਂ ਨਾਲ ਗਿਆਨ ਕੀਤਾ, ਹੋਰ ਕਈ ਐਸੇ ਪ੍ਰਸੰਗ ਆਉਂਦੇ ਹਨ। ਪਰ ਇੰਨਾ ਕੁ ਪਤਾ ਲੱਗਿਆ ਰਾਜਾ ਚੁੱਕੇ ਸਤਸੰਗ ਤੋਂ ਉਲਟ ਸੀ, ਉਹਦੇ ਖਿਆਲਾਤ ਆਪਣੇ ਅੱਛੇ ਨਾ ਹੋਣ ਕਰਕੇ ਇਸਨੂੰ ਢਕਾਉਂ ਸਮਝਿਆ ਕਰਦਾ ਸੀ। ਰਾਣੀ ਤਾਰਾ ਨੂੰ ਪਤਾ ਲੱਗਾ ਵੀ ਸਤਸੰਗ ਹੁੰਦਾ, ਪਰ ਸਵੇਰੇ ਸਵੇਰੇ ਤਾਰਿਆਂ ਦੀ ਛਾਂ ਛਾਂ ਦੇ ਵਿੱਚ ਹਰੀ ਜਸ ਕਰਕੇ ਜਿਹੜੇ ਪ੍ਰੇਮੀਆਂ ਰੂਹਾਨੀ ਖੁਰਾਕ ਹਾਸਲ ਕਰਕੇ ਆਪਣੇ ਘਰੀ ਆ ਜਾਂਦੇ ਹਨ। ਇਹਨੂੰ ਸੁਣ ਕੇ ਰਾਣੀ ਦੇ ਚਿੱਤ ਵਿੱਚ ਬੜੀ ਖੁਸ਼ੀ ਹੋਈ, ਚਲੋ ਮੈਨੂੰ ਰੂਹਾਨੀ ਖੁਰਾਕ ਤਾਂ ਹਾਸਲ ਹੋਏਗੀ, ਕਿਉਂ ਜੇ ਸੋਮਾ ਹੀ ਨਹੀਂ ਹੋਵੇ ਪਾਣੀ ਕਿੱਥੋਂ ਮਿਲੇਗਾ, ਜੇ ਸਤਸੰਗ ਹੀ ਨਾ ਮਿਲੇ ਅੱਗੇ ਇਹਦੀ ਰੂਹਾਨੀ ਉੱਨਤੀ ਪਰਮਾਤਮਿਕ ਉੱਨਤੀ ਕੈਸੇ ਹੋ ਸਕਦੀ ਹੈ, ਹੋ ਹੀ ਨਹੀਂ ਸਕਦੀ। ਜੇ ਸਕੂਲ ਕਾਲਜ ਹੀ ਨਾ ਹੋਣ ਵਿੱਦਿਆ ਕਿੱਥੋਂ ਹਾਸਲ ਹੋਵੇਗੀ, ਹੋ ਹੀ ਨਹੀਂ ਸਕਦੀ। ਐਸਾ ਸੰਯੋਗ ਕਰਕੇ ਰਾਣੀ ਨੇ ਸੰਗਤ ਵਿੱਚ ਪਹੁੰਚਣਾ ਸ਼ੁਰੂ ਕਰ ਦਿੱਤਾ। ਕਿਉਂ ਕਿਸ ਤਰੀਕੇ ਫਿਰ ਰਾਜੇ ਦੇ ਖਿਆਲਾਂ ਕਿਉਂਕਿ ਪਰਮਾਤਮਾ ਨਹੀਂ ਸਨ, ਉਸ ਤੋਂ ਚੋਰੀ ਚੋਰੀ ਜਾਣਾ ਸ਼ੁਰੂ ਕੀਤਾ ਅਤੇ ਚਿੱਤ ਵਿੱਚ ਇਹ ਵੀ ਖਿਆਲ ਰੱਖਿਆ ਕਿਵੇਂ ਕਿਵੇਂ ਰਾਜੇ ਨੂੰ ਸੁਧਾਰ ਕੇ ਇਸ ਪਾਸੇ ਲਗਾਉਣਾ ਹੈ। ਅਗਰ ਰਾਜਾ ਸੁਧਰ ਜਾਏ ਸਾਰੀ ਪਰਜਾ ਹੀ ਸੁਧਰ ਜਾਇਆ ਕਰਦੀ ਹੈ, ਜਿੱਥਾ ਰਾਜਾ ਤਥਾ ਪਰਜਾ ਕੁਦਰਤੀ ਗੱਲ ਹੁੰਦੀ ਹੈ। ਇਸ ਵਾਸਤੇ ਰਾਣੀ ਤਾਰਾ ਨੇ ਰਾਜਾ ਤੋਂ ਚੋਰੀ ਸਤਸੰਗ ਵਿੱਚ ਪਹੁੰਚਣਾ ਸ਼ੁਰੂ ਕਰ ਦਿੱਤਾ। ਪਿਆਰੇ ਜੀ ਰਾਣੀ ਰਾਜੇ ਗੁਜ਼ਰਦਾ ਚਲਾ ਗਿਆ। ਇੱਕ ਦਿਨ ਦਾ ਜ਼ਿਕਰ ਪਿੱਛੋਂ ਰਾਜਾ ਜਾ ਗਿਆ, ਅੱਧੀ ਰਾਤ ਨਿਖੰਡ ਵਿਹਾਣੀ, ਵੱਡੀ ਰਾਤ ਤੋਂ ਸਤਸੰਗ ਹੁੰਦਾ ਸੀ, ਤਾਰਿਆਂ ਦੀ ਛਾਂ ਛਾਂ ਵਿੱਚਿਆਂ ਨੇ ਨੇੜੇ ਨੇੜੇ ਘਰ ਆ ਜਾਂਦੇ ਸਨ। ਇਉਂ ਸੀ ਸਵਖਤੇ ਜਾਣਾ ਪੈਂਦਾ ਰਾਣੀ, ਸਵਖਤੇ ਹੀ ਚੁੱਪ ਚੁਪਾਤੇ ਆਪਣੇ ਗੁਸਲਖਾਨੇ ਇਸ਼ਨਾਨ ਵਗੈਰਾ ਕਰਕੇ ਸਰੀਰ ਦੀ ਸ਼ੁੱਧੀ ਦੁਆਰਾ शुद्ध वस्त्र पहन के गोली नाल लगे पाती सत्संग वाल जो कि बहुत नजदीक तर से उनके महल्ले उथे पहुंचती रोजी वापस आ जाती। एक दिन राजा जागया पिछों राणी भी सुना भी मन में भगत गई है राणी राणी ने अपने बिस्तर गैर हजर देख के चित विच कई नए शख्सूक पहने शुरू हो गए। ਜਿਹੇ ਜੇ ਕਿ ਇਸ ਸਮੇਂ ਚ ਲੋਕਾਂ ਨੇ ਇਹਨਾਂ ਨੂੰ ਪੈਂਦੇ ਹੁੰਦੇ ਸੋ ਚਿੱਤ ਵਿੱਚ ਸੋਚਿਆ ਕਿਆ ਕੱਲ ਇਸਦਾ ਅੱਛੀ ਤਰ੍ਹਾਂ ਭੇਦ ਕੱਢਿਆ ਜਾਏਗਾ। ਸੋ ਦੂਸਰਾ ਦਿਨ ਹੋਇਆ ਰਾਣੀ ਉਸੀ ਤਰ੍ਹਾਂ ਜਾ ਕੇ ਇਸ਼ਨਾਨ ਆਦਿ ਕਰਕੇ ਸਤਸੰਗ ਵੱਲ ਤੁਰਨ ਲੱਗੀ ਪਿੱਛੇ ਨਾਲ ਗੋਲੀ ਹੈ। ਰਾਜੇ ਨੇ ਵੀ ਝਾਠੀ ਕਿਉਂਕਿ ਇਸ ਖਿਆਲ ਵਿੱਚ ਸੀ ਵੀ ਇਸ ਦਾ ਪਤਾ ਲੈਣਾ ਭੇਦ ਕਰਨਾ। ਪਿੱਛੇ ਇੱਕ ਗਰੀਬਾਂ ਦਾ ਲਿਬਾਸ ਪਹਿਨ ਕੇ ਪਿਛਲੇ ਸਮੇਂ ਦੇ ਵਿੱਚ ਜੋ ਅੱਜ ਖੁਫੀਆ ਪੁਲਿਸ ਕੰਮ ਕਰਦੀ ਹੈ ਰਾਜੇ ਖੁਦ ਕਰਿਆ ਕਰਦੇ ਸਨ ਜਿਸ ਨੂੰ ਵੀਰ ਯਾਤਰਾ ਕਹਿੰਦੇ ਹੁੰਦੇ ਸਨ। ਗਰੀਬਾਂ ਦਾ ਲਿਬਾਸ ਪਹਿਨ ਕੇ ਇਹਨਾਂ ਨੇ ਆਪਣੀ ਪ੍ਰਜਾ ਦੇ ਵਿੱਚ ਫਿਰਨਾ ਪਤਾ ਲੈਣਾ ਦੁਖੀ ਪੁਰਸ਼ ਨੂੰ ਦੇਖ ਕੇ ਉਸਦਾ ਦੁੱਖ ਦੂਰ ਕਰਨ ਦੀ ਕੋਸ਼ਿਸ਼ ਕਰਨੀ ਸੁਖੀ ਦੇਖ ਕੇ ਪ੍ਰਸੰਨ ਹੋਣਾ ਜਿਵੇਂ ਵਾਲਦੈਨ ਆਪਣੇ ਬੱਚੇ ਨੂੰ ਸੁਖੀ ਦੇਖ ਕੇ ਖੁਸ਼ ਹੁੰਦੇ ਹਨ ਦੁਖੀ ਦੇਖ ਉਹਨਾਂ ਨੂੰ ਵੀ ਦੁੱਖ ਹੋਇਆ ਕਰਦਾ। ਐਸਾ ਆਪਣਾ ਫਰਜ਼ ਨਿਭਾਉਂਦੇ ਹੁੰਦੇ ਸਨ। ਸਵਯੋਂ ਉਸਨੇ ਵੀ ਗਰੀਬਾਂ ਦਾ ਲਿਬਾਸ ਛੱਤੀ ਪਹਿਨ ਕੇ ਪਿੱਛੇ ਪਿੱਛੇ ਚੱਲ ਪਿਆ ਤਾਂ ਕਿ ਮੈਂ ਪਛਾਣ ਨਾ ਆ ਜਾਵਾਂ। ਹੌਲੀ ਹੌਲੀ ਭਜਨ ਪਾਠ ਕਰਦੀ ਕਰਦੀ ਰਾਣੀ ਰਾਣੀ ਪੌਤੀ ਸੰਗਤੀ ਬਾਹਰ ਜੁੱਤਾ ਉਤਾਰ ਕੇ ਰਾਣੀ ਅੰਦਰ ਜਿੱਥੇ ਹਰੀ ਜਸ ਵਰਿਆ ਸੀ ਬੈਠੇ ਸਨ ਆਪਣੇ ਇਸ਼ਟ ਦੇਵ ਦੇ ਅੱਗੇ ਸਾਰੇ ਪ੍ਰੇਮੀ ਇੱਕ ਪਾਸੇ ਭਾਈ ਲੋਕ ਇੱਕ ਪਾਸੇ ਮਾਈ ਲੋਕ ਬੈਠੇ ਸਨ। ਬੈਠੇ ਕਿਵੇਂ ਸਨ? ਜਿਵੇਂ ਸਤਸੰਗੀ ਪੁਰਸ਼ ਨੂੰ ਸਤਸੰਗ ਕਰਨਾ ਬਣਦਾ ਹੈ ਕਿਸੇ ਵੱਲ ਕੋਈ ਤੱਕਦਾ ਨਹੀਂ ਕਿਸੇ ਵੱਲ ਕੋਈ ਦੇਖਦਾ ਨਹੀਂ ਸਿਰਫ ਆਪਣੇ ਨੇਤਰ ਆਪਣੇ ਪ੍ਰਭੂ ਦੇ ਚਰਨਾਂ ਵਿੱਚ ਲੱਗੇ ਹੋਏ ਹਨ ਮਨ ਵੀ ਉਹਨਾਂ ਦੇ ਆਸਰੇ ਪ੍ਰਭੂ ਦੇ ਚਰਨਾਂ ਵਿੱਚ ਲੱਗਿਆ ਇਸ ਪ੍ਰਚਾਰਨ ਕਰਨ ਵਿੱਚ ਲੱਗੀ ਹੋਈ ਹੈ ਕੰਨ ਸੁਣਨ ਵਿੱਚ ਲੱਗੇ ਹੋਏ ਹਨ ਨਿਉਂ ਸਮਾਧੀ ਵਿੱਚ ਸਾਰੇ ਬੈਠੇ ਹੋਏ ਹਨ। ਚਿੱਤ ਬਿਰਤੀ ਨੂੰ ਦਾ ਸਮਾਧੀ ਚਿੱਤ ਦਾ ਹਰੀ ਜਸ ਵਿੱਚ ਟਿਕ ਜਾਣਾ ਇਸਦਾ ਨਾਮ ਹੀ ਸਮਾਧੀ ਹੈ। ਸਵੇਂ ਜਦੋਂ ਇਹੀ ਅਵਸਥਾ ਹੁੰਦੀ ਹੈ ਮਨ ਪੂਰਾ ਟਿਕਿਆ ਹੁੰਦਾ ਸਾਸਕ ਉਹ ਸੁੱਖ ਨੂੰ ਕੌਣ ਅਨੁਭਵ ਕਰ ਸਕਦਾ ਪੂਰਾ ਪੂਰਾ ਉਸਦੀ ਬਾਬਤ ਕੋਈ ਕਹਿ ਨਹੀਂ ਸਕਦਾ ਇਸਦੀ ਬਾਬਤ ਹੀ ਦੱਸੇ ਵੀ ਸ਼ੀ ਅਨੰਤ ਸੰਸਾਰ ਹੈ। ਤੱਤ ਗਿਆਨ ਵਾਸਨਾ ਕਰਨ ਦਾ ਅਭਿਆਸ ਕੀਤਾ ਉਹਨਾਂ ਨੂੰ ਅਨੰਤ ਸਾਗਰ ਦਾ ਉਹ ਤੱਤ ਰੂਪੀ ਯਾਨੀ ਆਤਮ ਸਰੂਪੀ ਬਣ ਜਾਂਦੇ ਹਨ ਸਵਯੰ ਕਰਕੇ ਉਹ ਉਹਨਾਂ ਨੂੰ ਪ੍ਰਾਪਤ ਹੈ। ਇਸ ਵਾਸਤੇ ਕਬੀਰ ਜੀ ਨੇ ਇੱਕ ਥਾਂ ਐਸੇ ਕਥਨ ਕੀਤਾ ਹੈ ਮੱਖਣ ਰੋਲ ਸੰਤਾਨ को लनहार संतों माखन खाया छाछ पिए संसार दुद्ध नो जदों रिड़कींदा है तो ये दो हिस्से हो जांदे हैं एक मक्खन एक लस्सी लस्सी नूं फुक्त मन्निया मक्खन नूं तत् वस्तु मन्निया इसी तरह दस्या भी आत्मा और भजन आनंद है जेड़ा जेड़ा इसनूं प्राप्त करता है इसनूं मानता है जित बिरती दी भजन दे विच एकाग्रता ਨਿਯਮ ਕਰਦੇ ਕਰਦੇ ਬਹੁਤ ਦੇਰ ਦੇ ਵਿਆਸ ਨਾਲ ਧਰਤੀਆਂ ਬਾਸ਼ਨਾ ਹੈ ਮਨੋਨਾਸ ਹੁੰਦਾ ਹੈ ਬ੍ਰਹਮਾਨੰਦ ਹੁੰਦਾ ਹੈ ਉਹ ਤਾਂ ਸੰਤਾਂ ਦੇ ਪੱਲੇ ਹੈ ਬਾਕੀ ਜਿਹੜੇ ਪੰਜ ਗਿਆਨ ਇੰਦਰੀਆਂ ਦੇ ਵਿਸ਼ੇ ਜੋ ਸੁੱਖ ਅਨੁਭਵ ਕਰਦਾ ਹੈ ਉਹ ਸੰਸਾਰ ਨੂੰ ਪ੍ਰਾਪਤ ਹੋ ਇੱਕ ਬੂੰਦ ਹੈ ਸਮੁੰਦਰ ਵਿੱਚ ਇੱਕ ਡੱਕਾ ਲਓ ਉਹਦੇ ਉੱਪਰ ਇੱਕ ਬੂੰਦ ਆਏਗੀ ਇਹ ਹੈ ਉਹਦੇ ਬਦਲੇ ਵੀ ਇਸ ਨੂੰ ਬੜੇ ਦੁੱਖ ਭੁਗਤਣੇ ਪੈਂਦੇ ਹਨ ਅਨੇਕਾਂ ਦੁੱਖਾਂ ਦਾ ਘਿਰਿਆ ਹੋਇਆ ਜਿਹੜੇ ਬੂੰਦ ਨੂੰ ਸੁੱਖ ਹੈ ਉਹ ਵੀ ਸੋ ਸਾਰੇ ਹੀ ਜਾਣਦੇ ਸਭ ਦੇ ਅਨੁਭਵ ਵਿੱਚ ਇਹ ਗੱਲ ਆਉਂਦੀ ਹੈ ਕਿਉਂਕਿ ਸੁੱਖ ਸਰੂਪ ਤਾਂ ਕੇਵਲ ਵਾਹਿਗੁਰੂ ਹੀ ਹੈ ਇਸ ਵਾਸਤੇ ਹੀ ਇਹ ਜੇ ਸੁੱਖ ਦੇ ਵਾਸਤੇ ਹੀ ਰਾਜੇ ਨੇ ਰਾਜ ਛੱਡ ਦਿੱਤੇ ਗੋਰਖ ਦੇ ਚੇਲੇ ਬਣੇ ਕੰਨਾਂ 'ਚ ਜਾ ਕੇ ਮੰਦਰਾਂ ਪਵਾਈਆਂ ਸਰੀਰਾਂ 'ਤੇ ਰਾਖ ਮਲੀ ਬਹੁਤ ਸਾਰੇ ਯਤਨ ਕੀਤੇ ਪਰ ਗੁਰੂ ਜੀ ਨੇ ਸਾਨੂੰ ਦਰਸ ਤਿਆਗ ਪ੍ਰਵਾਨ ਦੱਸਦੇ ਹੋਏ ਜਿੱਥੇ ਵੀ ਕੋਈ ਹੈ ਉੱਥੇ ਆਪਣੇ ਮਨ ਨੂੰ ਏਕਾਗਰ ਕਰਨ ਦਾ ਅਭਿਆਸ ਕਰੋ ਗੁਰੂ ਬਚਨਾਂ ਅਨੁਸਾਰ ਚੱਲਣ ਦਾ ਅਤੇ ਉਸਦੇ ਅਨੁਸਾਰ ਮਨ ਨੂੰ ਏਕਾਗਰ ਕਰਨ ਦਾ ਅਭਿਆਸ ਕਰੋ ਉੱਥੇ ਹੀ ਪ੍ਰਾਪਤ ਹੋ ਸਕਦਾ ਹੈ ਖਿਆਲ ਕਰੋ ਸਾਧ ਸਿੰਘ ਇਹ ਧਿਆਨ ਦਿਓ ਰਾਜਾ ਰਾਣੀ ਦੇ ਪਿੱਛੇ ਪਿੱਛੇ ਚਲਾ ਗਿਆ ਰਾਣੀ ਆਪਣਾ ਜੁੱਤਾ ਖੋਲ ਕੇ ਸੰਗਤ ਆਪਣੇ ਇਸ਼ਟ ਦੇਵ ਨੂੰ ਪ੍ਰਭੂ ਨੂੰ ਨਮਸਕਾਰ ਕਰਕੇ ਉਸ ਤਰਫ ਬੈਠ ਜਾਂਦੀ ਹੈ ਜਿਸ ਤਰਫ ਮਾਈ ਲੋਕ ਬੈਠੇ ਸਨ ਔਰ ਹਰੀ ਕੀਰਤਨ ਹੋ ਰਿਹਾ ਸੀ ਰਾਜਾ ਜਦੋਂ ਰਾਜਾ ਉੱਥੇ ਪਹੁੰਚੀ ਹੈ ਉਹ ਹੋਰ ਨਿਵਾਸ ਵਿੱਚ ਸੀ ਉਸਨੂੰ ਕੋਈ ਪਹਿਚਾਣ ਨਹੀਂ ਸਕਦਾ ਉਹ ਅੰਦਰ ਨਹੀਂ ਗਿਆ ਬਾਹਰੋਂ ਹੀ ਝਾਤੀ ਮਾਰੀ ਪਰ ਉਸਦੇ ਮਨ ਉੱਪਰ ਵੀ ਉੱਥੋਂ ਦਾ ਸ਼ਾਂਤ ਰਸ ਪਏ ਬਿਨਾਂ ਰਹਿ ਨਾ ਸਕਿਆ ਸਾਰੇ ਹੀ ਉਹ ਬੈਠੇ ਸਨ ਜਿਵੇਂ ਇੱਕ ਰਸ ਕਮਰ ਵਿੱਚ ਕਿਸੇ ਦੇ ਰਿੰਗ ਨਹੀਂ ਕਿਸੇ ਵੱਲ ਕੋਈ ਤਕਦਾ ਨਹੀਂ ਸਭੀਆਂ ਬਿਰਤੀਆਂ ਅੰਤਰਮੁਖ ਹਨ ਹਰੀ ਜਸ ਵਿੱਚ ਜੁੜੀਆਂ ਹਨ ਸੋ ਇਹੋ ਜਿਹੀ ਅਵਸਥਾ ਦਾ ਸ਼ਾਂਤ ਰਸ ਦਾ ਅਸਰ ਜਿਹੜਾ ਉਹਨਾਂ ਨੂੰ ਪ੍ਰਾਪਤ ਹੋ ਰਿਹਾ ਸੀ ਉਹ ਉਹਦਾ ਪ੍ਰਮਾਣੂ ਰੂਪ ਹੋ ਕੇ ਰਾਜੇ ਦੇ ਮਨ ਨੂੰ ਪੂਰੀ ਪਿਆ ਹੈ ਉਸ ਅਵਸਥਾ ਨੂੰ ਉਸ ਆਨੰਦ ਨੂੰ ਤਾਂ ਦਰਅਸਲ ਉਹ ਆਪ ਹੀ ਜਾਣਦਾ ਹੈ ਗੁਰੂ ਜੀ ਤਾਂ ਨਹੀਂ ਉਹ ਫਰਮਾਉਂਦੇ ਸੋ ਰਸ ਸੋਈ ਜਾਣੇ ਸਹਿਜ ਯਾਦ ਲਗੀ ਹੈ ਪੀਤਰ ਸੁਰਸ ਸੋਈ ਜਾਣੇ ਜੀਓ। ਜਿਸਨੂੰ ਉਹ ਰਸ ਕੋ ਆਨੰਦ ਪ੍ਰਾਪਤ ਹੁੰਦਾ ਹੈ ਬ੍ਰਹਮਾਨੰਦ ਜਾਂ ਭਜਨ ਆਨੰਦ ਉਹ ਆਪ ਹੀ ਜਾਣ ਸਕਦਾ ਹੈ। ਇਹ ਆਪਣੇ ਅਨੁਭਵ ਦਾ ਹੀ ਵਿਸ਼ਾ ਹੈ। ਕਹਿਤ ਕਬੀਰ ਪੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ, ਹਲਸ ਕਹਿ ਤੇ ਕਹਿਣ ਨਾ ਜਾਈ ਜੈਸੇ ਗੂੰਗੇ ਕੀ ਮਠਿਆਈ। ਹਾਂ, ਗੂੰਗੇ ਪੁਰਸ਼ ਨੂੰ ਮਠਿਆਈ ਖਵਾਓ ਫਿਰ ਪੁੱਛੋ, ਉਹ ਕਹਿ ਨਹੀਂ ਸਕਦਾ ਜ਼ਬਾਨ ਨਹੀਂ, ਲੇਕਿਨ ਅੰਦਰੋਂ ਅਨੁਭਵ ਕਰੇਗਾ ਵੀ ਮਠਿਆਈ ਬੜੀ ਮਿੱਠੀ ਸਵਾਦ। ਐਸਾ ਉਸ ਆਤਮ ਆਨੰਦ ਨੂੰ ਭਜਨ ਆਨੰਦ ਨੂੰ ਉਹੀ ਅਨੁਭਵ ਕਰ ਸਕਦਾ ਜਿਸ ਨੂੰ ਉਹ ਪ੍ਰਾਪਤ ਹੋਵੇ। ਸਿਆਲ ਜੋ ਇਸ ਰਸ ਵਿੱਚ ਬੈਠੇ ਹੋਏ ਸਤਸੰਗੀ ਪੁਰਸ਼ ਭਜਨ ਆਨੰਦ ਵਿੱਚ ਮਸਤ ਹਨ, ਸ਼ਾਂਤ ਹਨ, ਉਹ ਸ਼ਾਂਤੀ ਦੇ ਪ੍ਰਮਾਣੂ ਦੂਰ ਤੱਕ ਫੈਲ ਰਹੇ ਹਨ। ਉਹਦਾ ਅਸਰ ਰਾਜੇ ਦੇ ਮਨ ਦੇ ਉੱਪਰ ਪਏ ਬਿਨਾਂ ਵੀ ਨਾ ਰਹਿ ਸਕਦੇ ਹਨ। ਉਹਦੇ ਮਨ ਉੱਪਰ ਵੀ ਸ਼ਾਂਤ ਰਸ ਪਿਆ, ਸ਼ਾਂਤ ਰਸ ਦਾ ਅਸਰ ਹੋਣ ਕਰਕੇ ਸ਼ਾਂਤੀ ਦਾ ਝਲਕਾ ਵਜਿਆ। ਖੈਰ ਦੇਖਿਆ ਵੀ ਰਾਣੀ ਆਈ ਤਾਂ ਚੰਗੇ ਥਾਂ, ਬਹੁਤ ਅੱਛਾ ਥਾਂ ਹੈ। ਕਿਸ ਤਰੀਕੇ ਸਿਰ ਬੈਠੇ ਸਤਸੰਗ ਕਰ ਰਹੇ ਹਨ, ਜਿਵੇਂ ਸਤਸੰਗ ਕਰਨ ਦਾ ਤਰੀਕਾ ਹੈ, ਪਰ ਮੇਰੀ ਆਗਿਆ ਤੋਂ ਬਿਨਾਂ, ਮੇਰੇ ਪੁੱਛੇ ਤੋਂ ਬਿਨਾਂ, ਮੇਰੇ ਹੁਕਮ ਤੋਂ ਬਿਨਾਂ ਕਿਉਂ? ਐਸਾ ਜਾਣ ਕੇ ਉਸਨੇ ਵੀ ਕੋਈ ਇਸਨੂੰ ਪੁੱਛਣ ਦਾ ਢੰਗ ਵੀ ਬਣਾਈ ਹੈ। ਰਾਣੀ ਦੀ ਜੁੱਤੀ, ਕੋਈ ਸ਼ਖਸ ਇੱਕ ਜੁੱਤਾ ਰਾਜਾ ਨੂੰ, ਇੱਕ ਰਾਣੀ ਨੂੰ, ਬਹੁਤ ਕੀਮਤੀ ਜਿਹਦੇ ਹੀਰੇ ਆ ਜਿਹੜੇ ਸੇ ਸੁਗਾਤ ਦੇ ਤੌਰ 'ਤੇ ਲਿਆਇਆ ਸੀ। ਉਸ ਜੁੱਤੇ ਵੱਲ ਰਾਜਾ ਦਾ ਵੀ ਖਿਆਲ ਸੀ, ਪਛਾਣਦਾ ਸੀ, ਰਾਣੀ ਵੀ ਜਾਣਦੀ ਸੀ ਬਹੁਤ ਬਹੁਮੁੱਲਾ ਜੁੱਤਾ ਹੈ। ਖੈਰ ਰਾਜਾ ਨੇ ਪਛਾਣ ਕੇ ਰਾਣੀ ਦੀ ਜੁੱਤੀ ਹੈ, ਇੱਕ ਭੰਗ ਉੱਥੋਂ ਉਠਾ ਲਈ, ਦੋ ਭੰਗ ਨਹੀਂ ਉਠਾਣੀ, ਇਸ ਬਹਾਨੇ ਪੁੱਛੂੰਗਾ ਮੈਂ ਦਿਨੇ। ਖੈਰ ਉੱਥੋਂ ਝੱਟ ਹੀ ਵਾਪਸ ਹੋ ਗਿਆ ਉਹਦਾ, ਇਹ ਤਾਂ ਦਿਲੋਂ ਸ਼ੰਕਾ ਦੂਰ ਗਿਆ ਵੀ ਕਿਤੇ ਬੁਰੇ ਥਾਈ ਨਹੀਂ ਗਈ, ਠੀਕ ਹੈ ਸਤਸੰਗ। ਪਰ ਉਹ ਲਪੇਟ ਕੇ ਰੇਸ਼ਮੀ ਰੁਮਾਲ ਵਿੱਚ ਰਾਜਾ ਨੇ ਉਹ ਜੁੱਤੇ ਨੂੰ ਉਸਤੇ ਦੀ ਇੱਕ ਭੰਗ ਨੂੰ ਜਾਣੇ ਆਪਣੇ ਅਲਮਾਰੀ ਵਗੈਰਾ ਵਿੱਚ ਕਿਤੇ ਗੁਪਤ ਤੌਰ 'ਤੇ ਰੱਖ ਦਿੱਤਾ। ਖੈਰ ਇਹ ਜਿਸ ਵਕਤ ਸਮਾਪਤੀ ਹੋਈ, ਅਰਦਾਸ ਹੋਈ ਆਪਣੇ ਪ੍ਰਭੂ ਦੇ ਅੱਗੇ, ਸੰਗਤਾਂ ਉੱਠ ਕੇ ਜੁੱਤੇ ਪਹਿਨਣ ਲੱਗੀਆਂ, ਉਸ ਸਮੇਂ ਕਿਸੇ ਵੀ ਚੀਜ਼ ਨੂੰ ਕੋਈ ਕੱਟ ਛੇੜਦਾ ਸੀ, ਟਿੱਕਾ ਟੁੱਕਾ ਦਾ ਕੋਈ ਰਿਵਾਜ਼ ਨਹੀਂ ਸੀ। ਇੰਨੇ ਸਵੇਰੇ ਆਉਂਦੇ ਸਨ, ਬਹੁਤ ਪ੍ਰੇਮੀ ਹੀ ਬੰਦੇ ਆਉਂਦੇ ਸਨ ਉਦੋਂ ਦਾ। ਇਉਂ ਕਰਕੇ ਅੱਜ ਪਹਿਲਾ ਦਿਨ ਹੈ, ਪਹਿਲਾ ਚਾਂਸ ਹੈ ਰਾਣੀ ਦਾ ਜੁੱਤਾ, ਇੱਕ ਜੁੱਤਾ ਹੈ ਹਾਜ਼ਰ। ਇਹ ਜਾਣ ਕੇ ਰਾਣੀ ਨੇ ਵੀ ਉਹ ਜੁੱਤਾ ਖਾਸ ਹੈ, ਕਿਸੇ ਖਾਸ ਸ਼ਖਸ ਵੱਲੋਂ ਦੋ ਜੁੱਤਾ ਇੱਕ ਰਾਜੇ ਨੂੰ ਮੈਨੂੰ ਆਏ ਸਨ, ਇਸ ਦਾ ਜ਼ਿਆਦਾ ਧਿਆਨ ਹੀਰੇ ਵਗੈਰਾ ਜੁੱਤਾ ਗੱਲ ਹੀ ਕੀ ਸੀ, ਕੁਛ ਨਹੀਂ ਸੀ। ਐਸਾ ਨਾ ਹੋ ਇਸ ਬਹਾਨੇ ਕਿਤੇ ਮੇਰਾ ਸਤਸੰਗ ਜਾਂਦਾ ਰਹੇ ਔਰ ਮੇਰਾ ਜੀਵਨ ਵੀ ਬਾਅਦ ਵਿੱਚ, ਮੈਂ ਤਾਂ ਰਾਜਾ ਨੂੰ ਰਾਹੇ ਰਾਸ਼ਤੀ 'ਤੇ ਲਿਆਉਣਾ ਚਾਹੁੰਦੀ। ਸਯੋਂ ਕਰਕੇ ਰਾਣੀ ਨੇ ਸੋਚਿਆ ਵੀ ਸੰਗਤ ਵਿੱਚ ਅਰਦਾਸ ਕੀਤੀ ਜਾਏ। ਸਾਰੀ ਸੰਗਤ ਨੂੰ ਇਕੱਠੇ ਕੀਤਾ, ਅਰਜ਼ ਕੀਤੀ ਸਾਧ ਸੰਗਤ, ਅਰਦਾਸ ਕਰੋ ਆਪਣੇ ਪ੍ਰਭੂ ਅੱਗੇ ਤਾਂ ਕਿ ਮੇਰਾ ਜੁੱਤਾ ਮਿਲ ਜਾਵੇ। ਉਹ ਜੁੱਤਾ ਖਾਸ ਸੀ, ਰਾਜਾ ਦਾ ਉਸ ਵਕਤ ਧਿਆਨ ਸੀ ਜ਼ਰੂਰ। ਐਸਾ ਨਾ ਹੋਵੇ ਇਸ ਬਹਾਨੇ ਮੇਰੀ ਕੁਛ ਕਿਸੇ ਬਹਾਨੇ ਮੇਰੀ ਸਤਸੰਗ ਜਾਂਦੀ ਰਹੇ, ਮੇਰੀ ਬਿਹਤਰੀ ਵਾਸਤੇ, ਮੇਰੀ ਭਲਾਈ ਵਾਸਤੇ। ਆਪ ਕਿਰਪਾ ਕਰ ਆਪਣੇ ਪ੍ਰਭੂ ਦੇ ਅੱਗੇ ਅਰਦਾਸ ਕਰੋ, ਸਾਸਿਕ ਅਰਦਾਸ। ਨੋਦਾ ਭਗਤੀ ਜਿੱਥੇ ਹੈ, ਸਰਵਣ ਭਗਤੀ, ਕੀਰਤਨ ਭਗਤੀ, ਸਿਮਰਨ ਭਗਤੀ, ਨਮਸਕਾਰ ਭਗਤੀ, ਅਰਦਾਸ ਭਗਤੀ ਔਰ ਅਚਨ ਭਗਤੀ, ਰਸਾ ਭਾਵ ਜਾਂ ਸਖੀ ਭਾਵ, ਆਤਮ ਨਿਵੇਦਨਾਉਂ ਦੀ ਭਗਤੀ ਮੰਨੀ ਹੈ, ਅਖੀਰ ਇਹੀ ਪ੍ਰੇਮਾ ਭਗਤੀ ਵਿੱਚ ਬਦਲ ਜਾਂਦੀ ਹੈ ਹੌਲੀ ਹੌਲੀ ਹੌਲੀ। ਸੋ ਇਹਨਾਂ ਵਿੱਚ ਅਰਦਾਸ ਭਗਤੀ, ਅਰਦਾਸ ਉਸ ਵਕਤ ਤੋਂ ਹੀ ਚਲੀ ਆ ਰਹੀ ਹੈ ਜਦ ਤੋਂ ਸੰਸਾਰ ਰਚਿਆ, ਜਦ ਤੋਂ ਭਗਤੀ ਮਾਰਗ ਚਲਿਆ ਆ ਰਿਹਾ ਹੈ, ਉਸ ਵਕਤ ਤੋਂ ਹੀ ਅਰਦਾਸ ਦੀ ਫਲਾਸਫੀ ਚਲੀ ਆ ਰਹੀ ਹੈ। ਇਸ ਦੀ ਬਾਬਤ ਦੱਸਿਆ ਹੈ, ਬਿਰਥਾ ਕਿਲੇ ਨਾ ਹੋਵੇ ਜਨਕੀ ਅਰਦਾਸ, ਜਨਕੀ ਅਰਦਾਸ ਜੀ ਬਿਰਥਾ ਨਾ ਹੋਵੇ ਜਬ हुए जन की अरदास। इदा मतलब जना गुरमुखां दी अरदास कहिंदे मिठी नहीं हुंदी, सतली हुंदी है। हां साध संग दुनिया दे जितने कम हन, कोई नियमबद्ध हन, कोई भी कम है अगर पूरे असूलों के मुताबिक किया जाए वो जरूर सतला हुंदा है। जिवें बिजली की मिसाल लो, अज बिजली तकरीब सारे ही साडे देश विच पिंड पिंड शहर शहर है, किसी पिंड भावे ना हो, सो सारे जानते हैं बिजली द्वारा एक स्विच लग्या हुंदा है। इहदे विच दो तारा काम कर दी, नैगेटिव पॉजिटिव दो तारा हुंदियां, लाटू ट्यूब बल्ब आदि उन्होंने कनैक्शन हों। जो तो दोनों तारा का कनैक्शन हो जाए तो रोशनी हो जाती है, जो तो आफ हो जाए तो स्विच दब दिए बंद हो जाता है। अगर खराब हुई हो किसी शक्ल में थोड़ा जा भी फासला रह जाए, सूरत हजारवें हिस्से जिन्ना दोने तारा ना कट्ठिया हो कदे लाटू में रोशनी नहीं होंगी। एक असूल है, इस गल नूं मकैनिक लोग या मिस्त्री बिजली मिस्त्री अच्छी तरह जानते हैं स्वयं, पर उन्हें देख के बिजली मिस्त्री समझता है इन्हें बिजली ने अपना असूल नहीं बंद कर दिता। एक फर्क है कोई इहदे विच अच्छी तरह देखभाल द्वारा जदों उन्होंने कनैक्शन ठीक ठीक पूरा जोड़ दिंदा है रोशनी हो जाती। इसी तरह पहला असूल तो अरदास की सफलता के वास्ते चाहिदा है अपना मन पूरा एकागर होवे गुरु चरणा विच, अपने प्रभु चरणा विच मन पूरा पूरा इयों एकागर होवे जिवें दोवें तारां एकागर होए ते लाइट हुंदी है। पहला असूल। दूजा असूल यह है अरदास करन वाले का विश्वास अपने प्रभु ते इतना होना चाहिदा है जिवें एक बच्चे का अपनी माता उपर हुंदा है। वो किवें किसी गली कूचे विच बच्चे खेलदे हन, कोई फल बेचण वाला मलाई दा बर्फ बेचण वाला या कुछ होर मिठाई मठाई बेचण वाला आदमी फड़ी वाला आ जांदा, बच्चा ने उसनूं खड़ा लिया, खड़ा के उसनूं लैके खाना शुरू करता है, किसे ने कुछ किसे ने थोड़े दा किसे ने बहुते पैसे। किस विश्वास से भी असी अंदर जावांगे अपनी माता दे गल नूं चिंबड़ के कहांगे मामा मैंने कितने भी चीज खाधी है पैसे दे, उन्हें कदे जवाब नहीं देना। यह विश्वास हुंदा उन्हां दा, इस विश्वास दी लैके खांदे है भी ठीक। जो अंदर जाते हैं जाके अपनी अपनी मां दे गल नूं चिंबड़ के कहिंदे मां मैंने कितने की मिठाई खाधी है, कितने की बर्फ खाधी है, मैनूं पैसे दे, ओह चाठी जेब चों कढ के दे दिंदी, कदे जवाब नहीं दिंदी। ਇਹ ਅਕਸਰ ਦੇਖਣ ਜਾਂਦਾ ਦੇਖ ਲਓ, ਕੋਈ ਇਹੋ ਜਿਹਾ ਵਿਸ਼ਵਾਸ ਅਰਦਾਸ ਕਰਨ ਵਾਲੇ ਪੁਰਸ਼ ਨੂੰ ਆਪਣੇ ਪ੍ਰਭੂ ਚਰਣਾਂ ਵਿੱਚ ਹੋਣਾ ਚਾਹੀਦਾ ਹੈ ਵੀ ਜ਼ਰੂਰ ਮੇਰੀ ਮੰਨ ਲਏਗਾ। ਹਰੇਕ ਦਾ ਨਹੀਂ ਹੁੰਦਾ ਹੈ, ਇਸੀ ਕਰਕੇ ਅਰਦਾਸਾਂ ਮਨਜ਼ੂਰ ਨਹੀਂ ਹੁੰਦੀਆਂ। ਇਹ ਜਿਹੜੀਆਂ ਜਿਹੜੇ ਅਸੂਲ ਰੱਖੇ ਹਨ, ਨਿਯਮ ਰੱਖੇ ਹਨ, ਜਿਹੜੀ ਚੀਜ਼ ਜਿਸ ਨਿਯਮ ਦੇ ਅਨੁਸਾਰ ਹੋਣੀ ਹੈ, ਜਿਹੜਾ ਕੰਮ ਜਿਸ ਨਿਯਮ ਦੇ ਅਨੁਸਾਰ ਸਿਰੇ ਚੜ੍ਹਨਾ ਹੈ, ਅਗਰ ਉਹ ਨਿਯਮ ਹੀ ਠੀਕ ਨਹੀਂ ਹਨ ਕੰਮ ਕਿਵੇਂ ਸਿਰੇ ਚੜ ਸਕਦਾ, ਚੜ੍ਹ ਨਹੀਂ ਸਕਦਾ। ਇੱਕ ਦੂਜੀ ਗੱਲ ਇਹ ਜੀ ਬੇਵਿਸ਼ਵਾਸੀ ਨਹੀਂ ਹੋਣੀ ਚਾਹੀਦੀ। ਜਿਵੇਂ ਇੱਕ ਮੈਂ ਮਿਸਾਲ ਅਰਜ਼ ਕਰਦਾ ਧਿਆਨ ਦੇ ਕੇ ਸੁਣੋ, ਇੱਕ ਕਿਸੇ ਇਲਾਕੇ ਵਿੱਚ ਬਾਰਿਸ਼ ਨਾ ਪਈ, ਬਾਰਿਸ਼ ਨਾ ਪੈਣ ਕਰਕੇ ਔੜ ਲੱਗ ਗਈ, ਔੜ ਲੱਗਣ ਕਰਕੇ ਪਹਿਲੀਆਂ ਜਿਹੜੀਆਂ ਫਸਲਾਂ ਸੀ ਸੁੱਕਣ ਲੱਗ ਪਈਆਂ, ਅੱਗੇ ਵਾਸਤੇ ਬਿਜਾਈ ਬੰਦ ਹੋ ਗਈ, ਫਿਕਰ ਪੈ ਗਿਆ ਵੀ ਕਾਲ ਪੈ ਜਾਏਗਾ, ਲੋਕਾਂ ਨੂੰ ਇਹ ਫਿਕਰ ਪਿਆ ਸਣੇ ਬਾਲ ਬੱਚਿਆਂ ਭੁੱਖੇ ਮਰਾਂਗੇ, ਕੀ ਉਪਾਅ ਕੀਤਾ ਜਾਵੇ। ਆਸਤਿਕ ਭਾਵਨਾ ਦੇ ਲੋਕ ਸਨ ਬਹੁਤ ਸਾਰੇ, ਮੁਖੀ ਮੁਖੀ ਆਦਮੀ ਉਸ ਇਲਾਕੇ ਦੇ ਇਕੱਠੇ ਹੋਏ, ਉਹਨਾਂ ਨੇ ਸੋਚਿਆ ਵੀ ਆਪਾਂ ਕੁਛ ਉਪਾਅ ਕਰੋ, ਉਹਨਾਂ ਨੇ ਸਾਰੇ ਲੋਕਾਂ ਨੂੰ ਇਕੱਠੇ ਕਰਕੇ ਸੋਚਿਆ ਵੀ ਆਪਾਂ ਅਰਦਾਸ ਕਰੋ। ਸਭ ਤੋਂ ਪ੍ਰਬਲ ਸ਼ਕਤੀ ਪਰਮਾਤਮਾ ਹੈ, ਜਿਸ ਨੇ ਸ੍ਰਿਸ਼ਟੀ ਰਚੀ ਸਭ ਦੀ ਪਾਲਣਾ ਕਰਦਾ ਹੈ, ਸਭ ਨੂੰ ਫਿਰ ਲੈ ਕਰ ਦਿੰਦਾ ਹੈ, ਸਾਰੀਆਂ ਸ਼ਕਤੀਆਂ ਉਹਦੇ ਵਿੱਚੋਂ ਨਿਕਲਦੀਆਂ ਹਨ। ਅਗਰ ਆਪਾਂ ਉਹਦੇ ਅੱਗੇ ਅਰਦਾਸ ਕਰੀਏ ਤਾਂ ਜ਼ਰੂਰ ਮੀਂਹ ਪੈ ਜਾਏਗਾ। ਇਉਂ ਲੈ ਕੇ ਇਸ ਗੱਲ ਨੂੰ ਮੁੱਖ ਰੱਖਦਿਆਂ ਹੋਇਆਂ, ਇਸ ਗੱਲ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ, ਉਹਨਾਂ ਸਾਰੇ ਪਿੰਡਾਂ ਦੇ ਵਿੱਚ ਲਾ ਕੇ ਢੋਲ ਵਜਾ ਕੇ ਸੁਣਾਈ ਕੀਤੀ ਫਲਾਂ ਦਿਨ ਸੁਲਾੜੇ ਮੈਦਾਨ ਦੇ ਵਿੱਚ ਸਾਰੇ ਲੋਕ ਇਕੱਠੇ ਹੋ, ਆਪਾਂ ਆਪਣੇ ਇਲਾਕੇ ਦੀ ਬਿਹਤਰੀ ਵਾਸਤੇ, ਭਲਾਈ ਵਾਸਤੇ ਅਰਦਾਸ ਕਰਾਂਗੇ ਪ੍ਰਭੂ ਦੇ ਅੱਗੇ, ਤਾਂ ਕਿ ਮੀਂਹ ਪੈ ਜਾਵੇ ਔਰ ਅਸੀਂ ਬਸਦੇ ਰਹਿ ਜਾਈਏ, ਧਾਰਨ ਨਾ ਹੋਵੇ ਐਸਾ। ਸੋ ਸਾਰੇ ਲੋਕਾਂ ਨੇ ਜਿਹੜੇ ਗੱਲ ਸੁਣੀ ਸਾਨੂੰ ਚੰਗੀ ਲੱਗੀ, ਸਭੀ ਚਾਹੁੰਦੇ ਸਨ ਵੀ ਮੀਂਹ ਪਵੇ ਕਿਵੇਂ ਤੇ ਅਸੀਂ ਵਸਦੇ ਰਹਿ ਜਾਈਏ। ਸਾਰੇ ਉਹ ਨੀਅਤ ਦਿਨ ਦੇ ਉੱਪਰ ਇਕੱਠੇ ਹੋ ਗਏ, ਉਸ ਰੜੇ ਮੈਦਾਨ ਦੇ ਵਿੱਚ ਲੱਖਾਂ ਦੀ ਤਾਦਾਦ ਵਿੱਚ ਲੋਕ ਇਕੱਠੇ ਹਨ। ਹੁਣ ਅਰਦਾਸ ਕਰਨ ਵਾਸਤੇ, ਬੇਨਤੀ ਕਰਨ ਵਾਸਤੇ ਸੋ ਲੋਕ ਖੜੇ ਹਨ, ਮੁਖੀ ਮੁਖੀ ਆਦਮੀ ਅੱਗੇ ਖੜੇ ਹਨ। ਸੋ ਇੱਕ ਮਸਤਾਨਾ ਫਕੀਰ ਫਿਰਦਾ ਫਿਰਦਾ ਉੱਥੇ ਆ ਗਿਆ, ਆ ਕੇ ਪੁੱਛਣ ਲੱਗਾ ਉਹਨਾਂ ਨੂੰ ਤੁਸੀਂ ਇੰਨੇ ਲੋਕ ਇੱਥੇ ਕਿਉਂ ਇਕੱਠੇ ਹੋਏ। ਸਭ ਤੇ ਮੁਖੀ ਬੰਦਾ ਸੀ ਜਿਹੜਾ ਇਲਾਕੇ ਦਾ, ਉਹ ਕਹਿਣ ਲੱਗਾ ਫਕੀਰ ਸਾਈਂ, ਸਾਡੇ ਇਸ ਇਲਾਕੇ ਵਿੱਚ ਔਰਤ ਪੈ ਗਈ ਹੈ, ਇਹਨੇ ਬਾਰਿਸ਼ ਨਹੀਂ ਪਈ, ਔਰ ਲੱਗ ਗਈ ਹੈ, ਪਿਛਲੀਆਂ ਫਸਲਾਂ ਸੁੱਕਣ ਲੱਗ ਪਈਆਂ, ਔਰ ਅੱਗੇ ਵਾਸਤੇ ਮੀਂਹ ਨਾ ਪੈਣ ਕਰਕੇ ਬਿਜਾਈ ਬੰਦ ਹੈ, ਹੋਰ ਕੋਈ ਇਹੋ ਜਿਹੇ ਸਾਧਨ ਸਾਡੇ ਪਾਸ ਹਨ ਨਹੀਂ ਜਿਹਨਾਂ ਦੁਆਰਾ ਅਸੀਂ ਪਾਣੀ ਦੁਆਰਾ ਆਪਣੀ ਫਸਲਾਂ ਨੂੰ ਕਾਇਮ ਰੱਖ ਸਕੀਏ, ਅੱਗੇ ਬਿਜਾਈ ਕਰ ਸਕੀਏ। ਸ਼ਾਸਕ ਉਹਨਾਂ ਸਮੇਂ ਵੀ ਇਹ ਸਾਧਨ ਬੜੇ ਘੱਟ ਹਨ, ਜਿਵੇਂ ਅੱਜ ਕੱਲ੍ਹ ਕੁਛ ਸਾਇੰਸ ਨੇ ਸਾਧਨ ਪੈਦਾ ਕੀਤੇ ਹਨ। ਇਉਂ ਕਰਕੇ ਅਸੀਂ ਇਹ ਸਮਝ ਕੇ ਵੀ ਰੱਬ ਦੇ ਅੱਗੇ ਅਰਦਾਸ ਕਰੀਏ, ਸਭ ਤੋਂ ਵੱਡੀ ਸ਼ਕਤੀ ਪਰਮਾਤਮਾ ਹੈ, ਮੀਂਹ ਪੈ ਜਾਏ ਅਸੀਂ ਵਸਦੇ ਰਹਿ ਜਾਈਏ। ਇਹ ਸੁਣ ਕੇ ਫਕੀਰ ਕਹਿੰਦਾ ਵੀ ਤੁਹਾਡੀ ਅਰਦਾਸ ਹੈ ਚੰਗੀ, ਕਿਉਂਕਿ ਅਸੀਂ ਬੁਰਾਈ ਵਾਸਤੇ ਨਹੀਂ, ਸਾਡੀ ਬਿਹਤਰੀ ਵਾਸਤੇ ਆ, ਕਿਉਂਕਿ ਕਈ ਜਿਹੜੇ ਦੂਜੇ ਦੀ ਬੁਰਾਈ ਵਾਸਤੇ ਅਰਦਾਸ ਕਰਦੇ ਨੇ ਉਹ ਕਰਨ ਯੋਗ ਨਹੀਂ ਹੁੰਦੀ ਹੈ, ਭਲਾਈ ਵਾਸਤੇ ਤਾਂ ਕੋਈ ਹਰਜ ਨਹੀਂ। ਇਉਂ ਕਰਕੇ ਸਭ ਦੀ ਭਲਾਈ ਦੇ ਵਿੱਚ ਸਾਰੇ ਇਲਾਕੇ ਦੀ ਭਲਾਈ, ਫਿਰ ਪਰਮਾਤਮਾ ਸਭ ਸ਼ਕਤੀਮਾਨ ਵੀ ਹੈ। ਪਰ ਕਹਿਣ ਲੱਗੇ ਇਹ ਮੈਂ ਜਾਣਦਾ ਉਹ ਤਾਂ ਐਡਾ ਸਭ ਸ਼ਕਤੀਮਾਨ, ਪਤਾ ਨੀ ਕਿੱਥੋਂ ਘੱਟ ਘੱਟ ਕੇ ਜੇ ਭੰਡਾਰ ਹੁੰਦੇ ਸਿੱਟੀਆਂ ਨੇ ਜੋ ਚਾਹੁੰਦਾ। ਇਉਂ ਕਰਕੇ ਉਹਦੇ ਭੰਡਾਰੇ ਨੂੰ ਅੱਜ ਤਾਂ ਦੇਖਿਆ ਹੀ ਕਿਸੇ ਨੇ ਨੀ ਹੈ, ਨਾ ਕੋਈ ਦੇ ਸਕੇ। ਜਦੋਂ ਤੁਸੀਂ ਕੀਤੀ ਅਰਦਾਸ, ਮੀਂਹ ਨੇ ਕੁਆਦੂ ਪੈਣ ਲੱਗ ਜਾਣਾ, ਨਾ ਤੁਸੀਂ ਛਤਰੀਆਂ ਲੈ ਕੇ ਆਏ, ਨਾ ਬਰਸਾਤੀਆਂ ਲੈ ਕੇ ਆਏ, ਤੁਸੀਂ ਭਿੱਜ ਜਾਓਗੇ। ਇਉਂ ਨੀ ਇਹ ਤੁਸੀਂ ਕਿਉਂ ਨੀ ਲੈ ਕੇ ਆਏ? ਇਹ ਸੁਣ ਕੇ ਉਹ ਆਦਮੀ ਜਿਹੜਾ ਮੁਖੀ ਜੀ ਕਹਿਣ ਲੱਗਾ ਫਕੀਰ ਸਾਈਂ ਕੀ ਪਤਾ ਨੀ ਪਵੇ ਕੇ ਨਾ। ਉਹ ਕਹਿਣ ਲੱਗਿਆ ਤਾਂ ਤੁਸੀਂ ਇੱਥੇ ਇਕੱਠੇ ਕਾਹਨੂੰ ਆਏ ਹੋ? ਜੇ ਤੁਹਾਡੀ ਇਹੀ ਜੀ ਬੇਵਿਸ਼ਵਾਸੀ ਹੈ ਤੁਹਾਡੇ ਇਕੱਠੇ ਹੋਣ ਦਾ ਤਾਂ ਕੋਈ ਫਾਇਦਾ ਨਹੀਂ। ਇਹੀ ਜੀ ਬੇਵਿਸ਼ਵਾਸੀ ਨਹੀਂ ਹੋਣੀ ਚਾਹੀਦੀ ਚਿੱਤ ਵਿੱਚ। ਫਿਰ ਸਾਧ ਸਿੰਘ ਇਹ ਗੱਲ ਇੱਕ ਗੱਲ ਹੋਰ ਹੈ, ਬਹੁਤੇ ਲੋਕਾਂ ਦਾ ਵਿਸ਼ਵਾਸ ਕੋਈ ਗੁੱਗੇ ਨੂੰ ਮਨਾਉਂਦਾ, ਕੋਈ ਭੈਣੋਂ ਨੂੰ, ਕੋਈ ਮੜੀਆਂ ਨੂੰ, ਕੋਈ ਮਸਾਣੀਆਂ ਨੂੰ, ਕੁਛ ਕੁ ਕੁਛ 3600 ਪਦਾ ਬਣਾਇਆ ਹੋਇਆ ਲੋਕਾਂ ਨਹੀਂ, ਆਪਣੇ ਗੁਰੂ ਪਰਮੇਸ਼ਰ ਤੇ ਵਿਸ਼ਵਾਸ ਸਿੱਖਾਂ ਤੇ ਲਗਾਉਣਾ ਚਾਹੀਦਾ, ਤਾਂ ਜਾ ਕੇ ਇਹਦੀ ਅਰਦਾਸ ਮਨਜ਼ੂਰ ਹੁੰਦੀ ਹੈ। ਉਹਦੀ ਮਿਸਾਲ ਆ ਲੈ ਲਓ, ਭਾਈ ਗੁਰਦਾਸ ਨੇ ਜਿਵੇਂ ਦਿੱਤੀ ਹੈ, ਅੰਦਰ ਸਭਾ ਦਸਾਸ ਨੇ ਮੱਥੇ ਵੱਲ ਦਰੋਪਦੀ ਆਉਂਦੀ, ਦੂਤਾਂ ਨੂੰ ਫਰਮਾਇਆ ਨੰਗੀ ਕਰੋ 45 ਪੰਡ, ਪੰਜੇ ਪਾਂਡਵ ਵੇਖਦੇ ਉਹ ਦਰੋਪਦੀ ਨਾਲ ਜਿਹਨਾਂ ਨੇ ਅੱਖੀ ਮੀਟ ਧਿਆਨ ਤਰਹਾ ਕ੍ਰਿਸ਼ਨ ਕਰੇ ਗਿਰਲਾਂ ਦੀ, ਕੱਪੜ ਕੋਟ ਪਸਾਰਨ ਥੱਕੇ ਦੁੱਤਨ ਪਾਰ ਦਸਾਂਤ, ਘਰ ਆਈ ਸਾਕਰ ਮਿਲੇ ਰਹੀ ਫੈਜ ਬੋਲੇ ਸ਼ਰਮਾਂ ਦੀ, ਨਾਥ ਅਨਾਥਾਂ ਬਾਣ ਕਲਾਂਦੀ। ਜਿਸ ਵਕਤ ਪਾਂਡਵਾਂ ਨੇ ਜੁਆ ਖੇਡਿਆ, ਕੌਰਵ ਪਾਂਡਵ ਪਾਂਡਵ ਯੁਧਿਸ਼ਠਿਰ ਭੀਮ ਅਜਨ ਨਕੁਲ ਸਹਿਦੇਵ, ਇਹ ਪੰਜ ਭਰਾ ਸਨ ਰਾਜੇ ਪੰਡੂ ਦੇ ਪੁੱਤਰ, ਤੇ ਦੂਸਰੇ ਪਾਸੇ ਧਰਤਰਾਸ਼ਟਰ ਦੇ ਪੁੱਤਰ ਰਾਜਾ ਪੰਡੂ, ਜਨਮ ਤੋਂ ਹੀ ਪਾਂਡੂ ਦਾ ਰੋਗ ਸੀ ਇਸਨੂੰ, ਇਸ ਕਰਕੇ ਇਹਨੂੰ ਪੰਡੋ ਕਹਿੰਦੇ ਸਨ। ਉਹ ਧਰਤਰਾਸ਼ਟਰ ਜਨਮ ਤੋਂ ਅੰਧਾ ਸੀ, ਉਹਦਾ ਭਾਈ ਸੀ ਜਿਹੜਾ, ਉਹਦੇ 100 ਪੁੱਤਰ ਸਨ ਦੁਰਯੋਧਨ ਆਦਿ, ਲੇਕਿਨ ਰਾਜ ਪਾ ਕੇ ਇਹਨਾਂ ਦੇ ਹੱਥ 'ਚ ਸ਼ਖਸੀਅਤ ਹੁੰਦੇ ਸੀ, ਇਹ ਦਿਸ਼ਟ ਚੱਕਰਵਰਤੀ ਰਾਜਾ ਸੀ। ਇਹ ਪੰਜੇ ਭਰਾ ਜਿਹੜੇ ਸਨ ਬੜੇ ਪਰਮਾਤਮਾ ਕ੍ਰਿਸ਼ਨ ਭਗਵਾਨ ਦੇ ਭਗਤ ਸਨ, ਦੁਨਿਆਵੀ ਰਿਸ਼ਤੇ ਵੱਲੋਂ ਆਪਸ ਵਿੱਚ ਹੀ ਇਹ ਭਰਾ ਵੀ ਲੱਗਦੇ ਸਨ, ਮਾਮੇ ਫੁੱਫੇ ਦੇ। ਕ੍ਰਿਸ਼ਨ ਜੀ ਕੁੰਤੀ ਨੂੰ ਫੁੱਫੀ ਕਹਿੰਦੇ ਹੁੰਦੇ, ਇਹਨਾਂ ਦੀ ਮਾਤਾ ਨੂੰ ਫੁੱਫੀ ਕਹਿੰਦੇ, ਇਹਨਾਂ ਉਹਨਾਂ ਦੇ ਭੂਆ ਦੇ ਪੁੱਤਰ ਸਨ। ਇਉਂ ਕਰਕੇ ਇਹ ਵੀ ਸੀ, ਦੋਵੇਂ ਰਿਸ਼ਤੇ ਸਨ। ਜਿਸ ਵਕਤ ਯੁਧਿਸ਼ਠਿਰ ਨੇ ਜੂਆ ਖੇਡਿਆ, ਨਤੀਜਾ ਇਹ ਹੋਇਆ, ਜੂਆ ਬਹੁਤ ਬੁਰੀ ਚੀਜ਼ ਹੈ, ਜੂਆ ਖੇਡ ਕੇ ਸਾਰਾ ਹੀ ਰਾਜ ਭਾਗ ਹਾਰ ਗਿਆ, ਹਜ਼ਾਰ ਹਾਂ ਮਰਬਾ ਮੀਲਾ ਰਾਜ ਭਾਗ ਹਾਰ ਕੇ ਇਹਨਾਂ ਨੂੰ ਦਰਬਦਰ ਫਿਰਨਾ ਪਿਆ। जगह भी ना मिली रहे अज दरजोत ने दरबार लगाया सारे हिंदुस्तान के चक्रवर्ती राजे हूँ वो ताबे सन वो छड़ी बाजार बन के खड़े सन हां राजमत पा के ऐसो को उपजो जग माही ऐसो को उपजो जग माही पाए जासमत ना यह जो कौन दुनिया से पैदा होया है जेड़े इन्नी पुरखा पा के जिन्हों हंकार ना हो प्रभु से प्यारा ही हो सकता है कोई आम बने की ताकत ने आम तक थोड़ी जी पा के जिसे को सौ बीघे जमीन आप इसी तरह हो थोड़ी थोड़ी गल ले लो स्वयं करके इधर इधर चक्रवर्ती राजा फिर दुर्योधन जी का सुभाव यह जहाँ सारी जानते सन जीते पोता हठिया से पोता ही सुधर उन्हें दरबार लगे अज सोचे उसने भी द्रोपता ने मैनू किसी मौके गोली मारी शासन गोली मारनी अच्छी नहीं किसी मौके बड़ी दुखदाई हो जाती है किसी मौके इस अंध का अंध कह दिता शिखर लम्मा चौड़ा प्रसंग वाल नहीं मैं जाना हाँ क्योंकि धृतराष्ट्र जन तो अंधा सी मेरा पिता दुर्योधन का दुर्योधन किसी मौके माहौल कर दिया इसने अंध का अंध कह दिता सी सो वो गल ये अंदर रटती रही हूँ ये हथ चों के चक्रवर्ती राशि सारी तक हिंदुस्तान की इसने सोचे हूँ अज मैं बदला लवान मेरे हथ तक हूँ इस परी सभा के वस्त्र उतार के नगन करा कोई बदला लवान यह वो चित आया उसने हुक्म कर देता दुशासन अपने बी द्रोपता किसान तो पकड़ के सभा के हाजिर कर उसने हुक्म मंगना सी किसी तरह किया गया वो चीखो पुकार ना आसमान गूंज उठा पर इना दे दिलों के ऊपर कोई असर ना होया इन्हें पत्थर दिता तो खैर यो जो द्रोपता लिया के हुक्म कर देता भी इसने पत्थर उतार के इसनों बिल्कुल स्वाभाविक जंग नगन किया जाए क्योंकि इसने मैनू अंध का अंध कैसी बोली मारी सी वो बदला मैं लेना चाहना द्रोपता ने समझाने की कोशिश की कहने देख दुर्योधन राजा वास्ते इतना अन्याय करना योग नहीं है राज नष्ट हो जाते हैं अन्याय करन करके जे मैं तेनों बोली मार दी तो मैनू कोई बोली मार दे है तो बहुत बुरी बात है पर यही जी शिक्षा उन्होंने की मैंने रख दी जो कन्द कोई जू ना सकी अखिल भीषम पितामह जैसे जनैल उन्होंने वाल तक वह भी उसके पक्ष में नमक खाने से वह भी चुप कर गए नीम पा गए होरों कई क्या अहलकारा अगर राजा की अकल मारी थी तुम समझाओ ताकि राजी आए पर दुर्योधन कौन समझाने वाला सी सुभाव तो डरते सारे चुप सन स्वयं करके अखीर पंजे पांडव भी उत्थे बैठे सन पंजे पांडव देखते पाउडर की नाथ जी वो भी बिच बैठे हुए सन सभा के द्रोपता ने सोचा भी इन्हों की अपने दर्द होंदा है उन्होंने वर्ज निगाह भर के तक चाह गया भी यह मेरी मदद करे पर उन्होंने की ताकत थी कोई शक्ति उनके हथ में सी सारी ताकत ये हथ थी हिंदुस्तान वो भी तो नहीं करी हुई असं तेरी मदद नहीं कर सकते उन्होंने वालों ही जवाब मिल गया अखीर जिस वक्त देखा अपने वालों भी कोशिश की पर वह बेचारी अपराधी की ताकत थी वो जुर्माने लेती है सो साड़िया उतारने वास्ते साड़ी उतारने वास्ते प्रशासन कोशिश कर रहे अखीर याद आ गई जब हम भगवान को याद करें वो मेरी मदद करे वो सर्वशक्तिमान उस मौके अखी मीट ध्यान धर आहा कृष्ण करे अखा मीट लिया बाज मुका मुकी जो अखा मीट लिए भावे हजार बैठे हैं किसी का पता नहीं लगता व्यक्ति संकोची जाती है तो अंदर ध्यान धरिया कृष्ण भगवान का अपने प्रभु का जिथे वह विश्वास से फिर अरदासा अंदर ही अंदर बेनतियां है अंतरजामी है पत्र पालन है करण कारण है मेहरबान है सर्वमान मेहर कर मेरी रक्षा कर जो इं अरदास की मन होके तो उस मौके रेडी मन हुई कृष्ण करे ਦੇ ਅੰਦਰ ਪ੍ਰਾਰਥਨਾ ਬੇਨਤੀਆਂ ਅਰਦਾਸਾਂ ਜੋ ਸਾਡੀਆਂ ਕੀਤੀਆਂ ਸਤਸੰਗ ਰੈਪੀ ਮਦਦ ਹੋਈ ਕੀ ਕੱਪੜ ਕੋਟ ਉਸਾਰਨ ਕਰਕੇ ਦੂਤਨਾ ਪਾਰ ਪਸੰਦ ਦੂਤਾਂ ਨੌਕਰ ਜੋਰ ਲਗਾ ਲਿਆ ਪਰ ਸਾੜੀਆਂ ਦੀਆਂ ਸਾੜੀਆਂ ਨੇ ਗੱਠੇ ਨੂੰ ਦੇ ਪੁਰਬ ਖੋਲ ਕੇ ਨਹੀਂ ਜਾਂਦਾ ਉਹ ਤਰਜ ਦੂਜਾ ਖੋਲ ਕੇ ਆ ਜਾਂਦਾ ਐਸਾ ਹੱਥਿਆਂ ਦੇ ਢੇਰ ਸਾੜੀਆਂ ਦੇ ਲੱਗੇ ਦਰੁਪਤਾ ਨਹੀਂ ਲੱਜਿਆ ਇਸ ਤਰੀਕੇ ਸਿਰ ਖੈਰ ਐਵੇਂ ਤਾਂ ਲੱਗਿਆ ਅਖੀਰ ਮੂੰਹ ਜੁੰਗਾ ਲੈਂਦੇ ਹੋਏ ਦੁਰਯੋਧਨ ਦੇ ਸਮੇਤ ਸਾਰੇ ਉਹਦੇ ਸਾਥੀ ਉੱਠ ਗਏ ਸਭਾ ਬਰਖਾਸਤ ਹੋ ਗਏ ਕੁਝ ਦਿਨ ਬਾਅਦ ਦਰੋਪਦੀ ਕ੍ਰਿਸ਼ਨ ਜੀ ਨੂੰ ਮਿਲੀ ਕਹਿਣ ਲੱਗੀ ਮਹਾਰਾਜ ਆਪਨੇ ਮੇਰੀ ਲੱਜਾ ਤਾਂ ਜ਼ਰੂਰ ਰੱਖੀ ਪਰ ਬੜੀ ਦੇਰ ਕਰ ਦਿੱਤੀ ਜੇ ਪਹਿਲਾਂ ਹੀ ਆਪ ਮੇਰੀ ਲੱਜਾ ਰੱਖਣ ਤਾਂ ਜਿਹੜੇ ਸਖਤ ਸੁਸਤ ਲਫ਼ਜ਼ ਇਸਨੇ ਦੁਰਯੋਧਨ ਨੇ ਮੈਨੂੰ ਕਹੇ ਉਹ ਤਾਲਾ ਨਾ ਕਹਿੰਦੇ ਇਹ ਸੁਣ ਕੇ ਕ੍ਰਿਸ਼ਨ ਜੀ ਕਹਿਣਗੇ ਦਰੋਪਦੀ ਦੇਰ ਮੇਰੇ ਵੱਲੋਂ ਨਹੀਂ ਸੀ ਤੇਰੇ ਵੱਲੋਂ ਹੀ ਸੀ ਉਹ ਕਿਉਂ ਪਹਿਲਾਂ ਤੇਰਾ ਭਰੋਸਾ ਵਿਸ਼ਵਾਸ ਮੇਰੇ ਤੇ ਨਹੀਂ ਸੀ ਆਪਣੀ ਅਕਲ ਤੇ ਨਾ ਸੀ ਤੇਰਾ ਵੀ ਮੈਂ ਆਪਣੀ ਅਕਲ ਦੇ ਨਾਲ ਇਸ ਨੂੰ ਸਮਝਾ ਦਿਆਂਗੀ ਪਰ ਸਮਝਣ ਵਾਲਾ ਭੂਤ ਸੀ ਹਾਂ ਇਹ ਜਿਹੜੇ ਹੁੰਦੇ ਹਨ ਮੂਰਖ ਪੱਥਰ ਐਂ ਥੋੜ੍ਹਾ ਸਮਝਦੇ ਹੁੰਦੇ ਹਨ ਇਸ ਕਰਕੇ ਉਹ ਨਹੀਂ ਸਮਝਿਆ ਫਿਰ ਤੇਰਾ ਖਿਆਲ ਗਿਆ ਉਹਨਾਂ ਵੱਲ ਅਹਿਲਕਾਰਾਂ ਵੱਲ ਉਦੋਂ ਵੀ ਮੇਰੇ ਤੇ ਵਿਸ਼ਵਾਸ ਨਹੀਂ ਸੀ ਵੀ ਇਹ ਇਹਨੂੰ ਸਮਝਾਉਣਗੇ ਉਹ ਉਹਦਾ ਨਮਕ ਖਾਂਦੇ ਸੀ ਕਿਵੇਂ ਸਮਝਾ ਸਕਦੇ ਸੀ ਉਹਦੇ ਸੁਭਾਅ ਨੂੰ ਜਾਣਦੇ ਸੀ ਇਹਨੇ ਪੁੱਠਾ ਹੀ ਪੈਣਾ ਹੈ ਇਸ ਕਰਕੇ ਉੱਧਰੋਂ ਵੀ ਜਵਾਬ ਮਿਲ ਗਿਆ ਫਿਰ ਤੇਰਾ ਆਪਣਿਆਂ ਵੱਲ ਗਿਆ ਖਿਆਲ ਵੀ ਪੰਜੇ ਪਾਂਡੂ ਇਹ ਬੈਠੇ ਹਨ ਇਹ ਮੇਰੇ ਹੱਤੀਆਂ ਪੱਖੀ ਹਨ ਇਹ ਮੇਰੀ ਜ਼ਰੂਰ ਮਦਦ ਕਰਨਗੇ ਪਰ ਉਹਨੂੰ ਵੀ ਉੱਥੇ ਕੋਈ ਤਾਕਤ ਨਹੀਂ ਸੀ ਆਪਣੀ ਉਹਨੇ ਸ਼ਕਤੀ ਕੁਛ ਕਰ ਹੀ ਨਹੀਂ ਸੀ ਸਕਦੀ ਇਸ ਕਰਕੇ ਉਹਨਾਂ ਨੇ ਵੀ ਧੋਣਾ ਨੀਵੀਆਂ ਕਰ ਲਈਆਂ ਉੱਥੋਂ ਵੀ ਜਵਾਬ ਮਿਲ ਗਿਆ ਫਿਰ ਤਾਂ ਆਪਣੇ ਹੱਥਾਂ ਨਾਲ ਆਪਣੀ ਕੋਸ਼ਿਸ਼ ਕੀਤੀ ਪਰ ਤੇਰੇ ਹੱਥਾਂ 'ਚ ਕੀ ਤਾਕਤ ਸੀ ਉਹਨੇ ਮੁਕਾਬਲੇ 'ਚ ਜਦੋਂ ਸਾਰੇ ਆਸਰੇ ਤੇਰੇ ਟੁੱਟ ਗਏ ਤਾਂ ਮੈਨੂੰ ਇੱਕੋ ਆਵਾਜ਼ ਮਾਰੀ ਹੈ ਮੈਂ ਤੇਰੀ ਮਦਦ ਕਰ ਪਹਿਲਾਂ ਤੇਰਾ ਵਿਸ਼ਵਾਸ ਮੇਰੇ ਤੇ ਨਹੀਂ ਇਸੀ ਤਰ੍ਹਾਂ ਸਾਸ ਜਦੋਂ ਸਾਰੇ ਆਸਰੇ ਟੁੱਟ ਗਏ ਇਹ ਬੇਨਤੀ ਕਰਦਾ ਹੈ ਫਿਰ ਜ਼ਰੂਰ ਪਰਮਾਤਮਾ ਸੁਣਦਾ ਹੈ ਇਹ ਚਾਰ ਪੰਜ ਗੱਲਾਂ ਨੂੰ ਮੁੱਖ ਰੱਖ ਕੇ ਅਰਦਾਸ ਕੀਤੀ ਜਾਵੇ ਇੱਕ ਤਾਂ ਮਨ ਇਕਾਗਰ ਹੋਵੇ ਅਰਦਾਸ ਬੁਰਾਈ ਦੀ ਨਾ ਹੋਵੇ ਵੀ ਜ਼ਰੂਰ ਹੈ ਕਿਸੇ ਦਾ ਪ੍ਰਾਣ ਰੱਖਿਆ ਜਾਵੇ ਬਾਕੀ ਮਨ ਇਕਾਗਰ ਹੋਵੇ ਪੂਰਾ ਵਿਸ਼ਵਾਸ ਹੋਵੇ ਬੱਚੇ ਦਾ ਜਿਵੇਂ ਮਾਤਾ 'ਤੇ ਹੁੰਦਾ ਉਹੀ ਜੀ ਬੇਬੇ ਵਿਸ਼ਵਾਸੀ ਨਾ ਵੀ ਜੀ ਫਕੀਰ ਰਾਹੀਂ ਤੁਸੀਂ ਸੁਣੀ ਆ ਅਤੇ ਹੋਰ ਸਾਰੇ ਆਸਰੇ ਛੱਡ ਕੇ ਇੱਕੋ ਆਸਰਾ ਤੱਕਿਆ ਹੋਵੇ ਐਂ ਨਹੀਂ ਕਿਤੇ ਉੱਧਰ ਨੂੰ ਨੱਠੋ ਕਿਤੇ ਉੱਧਰ ਨੂੰ ਨੱਠੋ ਕਿਤੇ ਉੱਧਰ ਨੂੰ ਹਾਂ ਇੱਕ ਡਾਕਟਰ ਦੇ ਰਾਜੀ ਨਾਲ ਦੂਜੇ ਕੋਲ ਜਾਓ ਉਹਦੇ ਨਾਲ ਤੀਜੇ ਕੋਲ ਜਾਓ ਉਹਦੇ ਕੋਲ ਚੌਥੇ ਕੋਲ ਜਾਓ ਐਸਾ ਨਹੀਂ ਜਿਹੜੇ ਐਸੇ ਲੋਕ ਹਨ ਵੀ ਥਾਂ ਜਿਹਦਾ ਖਿਆਲ ਖਿੰਡਵੇ ਇੱਕੋ ਥਾਂ ਵਿਸ਼ਵਾਸ ਨਹੀਂ ਹੈ ਉਹਨੂੰ ਵੀ ਅਰਦਾਸ ਕਿਉਂ ਮੰਜ਼ੂਰ ਹੋ ਜਾਏ ਆਪਣਾ ਪੂਰਾ ਵਿਸ਼ਵਾਸ ਆਪਣੇ ਗੁਰੂ ਭਗਵਾਨ 'ਤੇ ਹੋਣਾ ਚਾਹੀਦਾ ਹੈ ਜਿਹੜੇ ਇਵੇਂ ਅਰਦਾਸ ਕਰਦੇ ਹਨ ਤਾਂ ਬਿਰਥਾ ਕਿਸੇ ਨੂੰ ਹੋਵੇ ਜਨ ਕੀ ਅਰਦਾਸ ਨੂੰ ਜਦੋਂ ਇਹ ਅਰਦਾਸ ਕੀਤੀ ਜਾਵੇ ਜ਼ਰੂਰ ਪ੍ਰਭੂ ਮੰਨਦਾ ਹੈ, ਉਹ ਸਰਬ ਸ਼ਕਤੀਮਾਨ ਹੈ। ਸੋ ਇਹ ਜਿਹੜੇ ਨਿਯਮਨ ਅਰਦਾਸ ਕਰਨ ਦੇ, ਇਹ ਪੂਰੇ ਪੂਰੇ ਘਟ ਜਾਣ ਅਰਦਾਸ ਕਰਨ ਵਾਲੇ ਵਿੱਚ, ਤਾਂ 100% ਅਰਦਾਸ ਮਨਜ਼ੂਰ ਹੁੰਦੀ ਹੈ। ਨਿਉਂ ਮਿਲ ਸਾਧ ਸੰਗਤ ਆਰਾਧਿਆ ਜੋੜੀ ਜੁੜੀ ਖੜਾਮ ਪੁਰਾਣੀ। ਇੱਧਰ ਰਾਣੀ ਕਾਲਾ ਨੇ ਸਾਰੀ ਸੰਗਤ ਨੇ ਇਕੱਠੀ ਕਰਕੇ ਪ੍ਰਾਰਥਨਾ ਕੀਤੀ, ਮੇਰੀ ਬੇਤਰੀ ਵਾਸ ਔਰ ਰਾਜੇ ਦੀ ਭਲਾਈ ਨਹੀਂ ਚਾਹੁੰਦੀ ਆ, ਉਸਨੂੰ ਇਸ ਪਾਸੇ ਲਾਇਆ ਜਾਵੇ ਤਾਂ ਕਿ ਸਾਰੀ ਪ੍ਰਜਾ ਨੂੰ ਫਾਇਦਾ ਹੋਵੇ, ਜੱਥਾ ਰਾਜਾ ਤਥਾ ਪ੍ਰਜਾ। ਅਗਰ ਰਾਜਾ ਧਰਮਾਤਮਾ ਹੋ ਜਾਵੇ ਪ੍ਰਜਾ ਸਾਰੀ ਧਰਮਾਤਮਾ ਹੋ ਜਾਂਦੀ ਹੈ, ਅਗਰ ਰਾਜਾ ਅਧਰਮੀ ਹੈ ਪ੍ਰਜਾ ਵੀ ਅਵਸ਼ ਅਧਰਮੀ ਹੋਏਗੀ, ਕਿਉਂ ਉਸਦਾ ਅਸਰ ਅਵਸ਼ ਸਾਰਿਆਂ 'ਤੇ ਪੈਂਦਾ ਹੁੰਦਾ ਹੈ। ਇਸ ਕਰਕੇ ਮੈਂ ਚਾਹੁੰਦੀ ਹਾਂ ਕਿ ਰਾਜਾ ਧਰਮਾਤਮਾ ਬਣ ਜਾਵੇ। ਸੋ ਇਸ ਵਾਸਤੇ ਮੇਰੀ ਬਿਹਤਰੀ ਔਰ ਰਾਜਾ ਦੀ ਭਲਾਈ, ਬਲਕਿ ਸਾਰੀ ਪਬਲਿਕ ਦੀ ਭਲਾਈ ਵਾਸਤੇ ਅਰਦਾਸ ਨਾਲ ਬੇਨਤੀ ਕਰੋ। ਸਾਰੀ ਸੰਗਤ ਨੇ ਇਹਨਾਂ ਨਿਯਮਾਂ ਨੂੰ ਮੁੱਖ ਰੱਖਦਿਆਂ ਹੋਇਆਂ ਆਪਣੇ ਪ੍ਰਭੂ ਦੇ ਅੱਗੇ ਅਰਦਾਸ ਕੀਤੀ। ਫਲ ਕੀ ਹੋਇਆ? ਮਿਲ ਸਾਧ ਸੰਗਤ ਆਰਾਧਿਆ ਜੋੜੀ ਜੁੜੀ ਖੜਾਮ ਜੋੜੀ ਜੁੜੀ ਰੱਖਿਆ ਸੀ ਉੱਥੇ ਵੀ ਜਾ ਕੇ ਦੇਖਦਾ, ਉੱਥੇ ਵੀ ਰੇਸ਼ਮੀ ਰੁਮਾਲ ਲਪੇਟੇ। ਕੁਛ ਸਮਝ ਨਹੀਂ ਆਉਂਦੀ, ਇੱਥੇ ਅਕਲ ਕੰਮ ਨਹੀਂ ਕਰਦੀ। ਅਖੀਰ ਕਹਿਣ ਲੱਗਿਆ, ਸੱਚ ਦੱਸ ਮਹਾਰਾਣੀ ਕਿੱਥੋਂ? ਸਾਰੀ ਗੱਲ ਸੀ, ਮੈਂ ਤੇਰਾ ਜੁੱਤਾ ਤਾਂ ਮੈਂ ਉਠਾ ਲਿਆ ਸੀ, ਇਹ ਤਾਂ ਕਿੱਥੋਂ ਬਣ? ਕਹਿਣ ਲੱਗੇ, ਰਾਜਨ ਸਤਸੰਗ ਕਰਿਆ ਕਰ, ਸਤਸੰਗ ਤੋਂ ਚਾਰੇ ਪਦਾਰਥ ਮਿਲਦੇ ਹਨ। ਸਾਰੀ ਗੱਲ ਜਦੋਂ ਖੁੱਲ ਕੇ ਦੱਸੀ, ਉਸ ਦਿਨ ਤੋਂ ਸਾਧ ਸਿੰਘ ਰਾਜਾ ਸਤਸੰਗ ਕਰਨ ਲੱਗਾ। ਸੋ ਇੱਥੇ ਤੱਕ ਸਤਸੰਗ ਕਰਦਾ ਕਰਦਾ ਮਹਾਂਦਾਨੀ ਹੋਇਆ। ਕਿਉਂ? ਜਿਹੜਾ ਦਾਨ ਕਰਨ ਵਾਲਾ ਨਾਮ ਦਾਨ ਇਸ਼ਨਾਨ ਗੁਰੂ ਜੀ ਨੇ ਦੱਸਿਆ ਭਜਨ ਕਰਨਾ ਜੈਸਾ ਦਾਨ ਕਰਨਾ ਔਰ ਇਸ਼ਨਾਨ ਕਰਨਾ ਸੋ ਇਹ ਤਿੰਨ ਚੀਜ਼ਾਂ ਗੁਰਮੁਖ ਨਾਮ ਦਾਨ ਇਸ਼ਨਾਨ ਗੁਰੂ ਜੀ ਨੇ ਦੱਸੀਆਂ ਦਾਨ ਦੇ ਬਾਬਤ ਦੱਸਿਆ ਹੈ ਪੁੰਨ ਦਾਨ ਦਾ ਕਰੇ ਸਰੀਰ ਸੋ ਗ੍ਰਹਿ ਹੀ ਗੰਗਾ ਕਰਨੀ ਜਿਹੜਾ ਆਪਣੇ ਸਰੀਰ ਨੂੰ ਪੁੰਨ ਦਾਨ ਦਾ ਬਣਾ ਲੈ ਜੀਵਨ ਪੁੰਨ ਦਾਨ ਦਾ ਬਣਾ ਲੈਂਦਾ ਹੈ ਉਹ ਜਿਹੜਾ ਗ੍ਰਹੀ ਹੈ ਗ੍ਰਿਸ਼ਟੀ ਹੈ ਗੰਗਾ ਦੇ ਨੀਰ ਵਾਂਗ ਪਵਿੱਤਰ ਹੋ ਜਾਂਦਾ ਹੈ ਸਵੇਂ ਨਾਮ ਦਾ ਰਿਸ਼ਨਾ ਦਾਨ ਇੱਕੋ ਚੀਜ਼ ਦਾ ਨਹੀਂ ਹੁੰਦਾ ਅੰਨ ਦਾ ਦਾਨ ਹੁੰਦਾ ਹੈ ਬਸਤਰ ਦਾ ਦਾਨ ਹੁੰਦਾ ਹੈ ਜ਼ਮੀਨ ਦਾ ਦਾਨ ਹੁੰਦਾ ਹੈ ਇਸ ਤੋਂ ਇਲਾਵਾ ਦਵਾਈਆਂ ਬੂਟੀਆਂ ਦਾ ਦਾਨ ਹੁੰਦਾ ਦਾਨ ਬਹੁਤ ਨਾਮ ਦਾ ਦਾਨ ਦੇ ਸੰਤ ਜਾਂ ਨਾਮ ਦਾ ਦਾਨ ਕਰਦੇ ਪਰ ਗਿਆਨ ਦਾ ਦਾਨ ਹੁੰਦਾ ਹੈ ਦਾਨ ਬਹੁਤ ਕਿਸਮ ਦੇ ਹਨ ਹੈ ਇਉਂ ਕਰਕੇ ਦੱਸਿਆ ਹੈ ਇਉਂ ਉਹ ਰਾਜਾ ਹਰੀ ਜਨ ਤਕਰੀਬਨ ਸਾਰੇ ਜਾਣਦੇ ਹਨ ਵੀ ਕਿਤਨਾ ਵੱਡਾ ਧਰਮਾਤਮਾ ਹੋਇਆ ਕਿਤਨਾ ਵੱਡਾ ਦਾਨੀ ਹੋਇਆ ਨਾਮ ਵੀ ਜਪਾ ਜੀ ਪਾਣੇ ਲੇਕਿਨ ਮਹਾਂਦਾਨੀ ਜਿਸਦੀ ਪ੍ਰਸ਼ੰਸਾ ਜਿਸਦੀ ਸ਼ੋਭਾ ਸਵਰਗ ਲੋਕ ਤੱਕ ਪਹੁੰਚੀ ਸਵਰਗ ਦਾ ਰਾਜਾ ਇੰਦਰ ਉਹ ਵੀ ਬਰਦਾਸ਼ਤ ਨਾ ਕਰ ਸਕਿਆ ਉਹ ਚਿਤ ਵਿੱਚ ਉਹਦੇ ਈਰਖਾ ਫੁਰੀ ਜਿਸ ਵਕਤ ਆ ਕੇ ਵਿਸ਼ਵਾਮਿੱਤਰ ਨੇ ਗੱਲ ਕੀਤੀ ਰਾਜਾ ਇੰਦਰ ਕੋਲੇ ਉਹਦਾ ਚਿਹਰਾ ਮਲੀਨ ਦੇਖਿਆ ਪੁੱਛਣਗੇ ਕੀ ਗੱਲ ਹੈ ਸਵਰਗ ਦਾ ਰਾਜਾ ਹੋ ਕੇ ਤੇਰਾ ਚਿਹਰਾ ਮਲੀਨ ਕਿਉਂ ਹੈ ਉਹਨੇ ਸਾਰੀ ਗੱਲ ਜੀ ਕਹਿੰਦਾ ਮੈਂ ਸੁਣਿਆ ਮਾਤ ਲੋਕ ਦੇ ਵਿੱਚ ਇੱਕ ਰਾਜਾ ਹਰੀ ਚੰਦ ਮਹਾਦਾਨੀ ਉਹਦੀ ਸ਼ੋਭਾ ਬੜੀ ਹੋ ਰਹੀ ਹੈ ਫਿਰ ਵਿਸ਼ਵਾਮਿੱਤਰ ਕਹਿਣ ਲੱਗਾ ਗੱਲ ਤਾਂ ਇਹ ਜੀ ਹੈ ਉਹਨੇ ਚਿਤ ਵਿੱਚ ਈਰਖਾ ਦੀ ਅੱਗ ਪੜਗੀ ਵਿਸ਼ਵਾਮਿੱਤਰ ਨੂੰ ਕਹਿਣ ਲੱਗਾ ਵੀ ਪਰਖ ਕੇ ਕਿਸੇ ਨਾ ਕਿਸੇ ਤਰੀਕੇ ਸਿਰ ਉਹਨੂੰ ਮੰਨੀ ਪਹੁੰਚਾਵਾਂ ਤਾਂ ਚੰਗੀ ਗੱਲ ਕਹਿਣ ਲੱਗਾ ਮੈਂ ਪਰਖ ਦੇਣਾ ਤੇ ਵਿਸ਼ਵਾਮਿੱਤਰ ਦਾ ਸਾਥੀ ਬਣਿਆ ਆ ਕੇ ਰਾਜਾ ਤੋਂ ਇਹ ਮੰਗਿਆ ਮੈਂ ਰਾਜਨ ਜਦੋਂ ਆਇਆ ਰਾਜਨ ਮਿਲਣ ਵਾਸਤੇ ਸੋ ਕਹਿਣ ਲੱਗਾ ਮੈਂ ਕੁਛ ਦਿਨ ਵਾਸਤੇ ਰਾਜ ਕਰਨ ਦੀ ਇੱਛਾ ਕਰਨਾ ਰਾਜਾ ਹਰੀਜਨ ਲਓ ਬੈਠੋ ਤਖ਼ਤ ਤੇ ਚੜ ਕੇ ਭਰਾ ਹੋ ਗਿਆ ਫਿਰ ਕਹਿਣ ਲੱਗਾ ਇਹਨੇ ਕੁਛ ਚਿਰ ਵਾਸਤੇ ਮੰਗਿਆ ਸੀ ਕੁਛ ਕੁ ਮਹੀਨੇ ਵਾਸਤੇ ਫਿਰ ਅਖੀਰ ਫਿਰ ਕਹਿਣ ਜਿਹੜਾ ਦਾਨ ਕੀਤਾ ਰਾਜ ਦਾ ਇਹਦਾ ਦੱਸਣਾ ਵੀ ਦਿਓ ਰਾਜਾ ਨੇ ਆਪਣੇ ਖਜ਼ਾਨੇ ਚੋਂ ਹੀਰੇ ਲਾਲ ਜਵਾਰਾ ਦਾ ਥਾਲ ਭਰ ਕੇ ਉਹਦੇ ਅੱਗੇ ਰੱਖ ਦਿੱਤਾ ਕਹਿੰਦੇ ਤੇਰਾ ਕੀ ਇਹਦੇ ਵਿੱਚ ਇਹ ਤਾਂ ਮੇਰਾ ਹੋ ਚੁੱਕਿਆ ਸਭ ਕੁਛ ਆਪਣੇ ਕੋਲ ਦੇ ਜੋ ਕਿ ਦੇਣਾ ਹੈ ਅਖੀਰ ਤੇ ਕਹਿਣ ਲੱਗੇ ਮੁਹਲਤ ਦੇ ਦੋ ਮਹੀਨੇ ਮੁਹਲਤ ਮੰਗ ਕੇ ਫਿਰ ਜਾ ਕੇ ਹਰੀ ਚੰਦ ਨੇ ਆਪਣੇ ਆਪ ਨੂੰ ਕਾਸ਼ੀ ਦੇ ਵਿੱਚ ਭੰਗੀਆਂ ਦੇ ਘਰ ਬੁਕਵਾਇਆ ਸੇਵਾ ਕੀਤੀ ਰਾਣੀ ਕਿਤੇ ਵੀ ਕੀ ਪੁੱਤਰ ਕਿਤੇ ਇਹ ਸੁਣਿਆ ਬਹੁਤ ਲੰਮਾ ਜੜਾ ਪ੍ਰਸੰਗ ਪਰ ਕਸਵੱਟੀ ਤੇ ਪੂਰਾ ਉਤਰਿਆ ਸਾਧ ਸੰਗ ਅਖੀਰ ਭਗਵਾਨ ਪ੍ਰਗਟ ਹੋ ਕੇ ਜਿਸ ਵਕਤ ਰਾਣੀ ਦਾ ਸਿਰ ਕੱਟਣ ਲੱਗਿਆ ਹੈ ਪ੍ਰਗਟ ਹੋ ਕੇ ਬਾਂਹ ਫੜ ਲੈਂਦਾ ਹੈ ਕਹਿਣਗੇ ਰਾਜਨ ਤੇਰੀ ਭਗਤੀ ਕਬੂਲ ਹੁਣ ਤੂੰ ਸੰਸਾਰ ਦੀ ਮਾਂ ਨੂੰ ਤਰ ਗਿਆ ਹੈ ਹਾਂ ਇਸ ਕਰਕੇ ਸਾਸ ਉਹ ਰਾਜਾ ਹਰੀ ਚੰਦ ਹੋਇਆ ਮਹਾਦਾਨੀ ਉਹਦਾ ਜ਼ਿਕਰ ਕਰਦੇ ਹੋਇਆ ਗੁਰੂ ਜੀ ਦੇ ਪਾਸ ਪੰਡਿਤ ਕਹਿੰਦੇ ਹਨ ਅਯੋਧਿਆ ਦੇ ਮਹਾਰਾਜ ਉਸ ਮੌਕੇ ਆਏ ਹਰੀ ਚੰਦ ਨੇ ਪਰ ਮੰਗਿਆ ਸੀ ਮੈਂ ਇਕੱਲਾ ਨਹੀਂ ਕਿਉਂਕਿ ਦਾਨ ਦਾ ਫਲ ਸਵਰਗ ਦਾ ਹੈ ਹੀ ਕਹਿਣ ਲੱਗੇ ਇਤਨੀਆਂ ਕਸਵਟੀਆਂ ਇਤਨੀਆਂ ਕਰੜਾਈਆਂ ਹੋਈਆਂ ਆਪ ਕਿਰਪਾ ਕਰੋ ਸਾਰੀ ਅਯੋਧਿਆ ਵਾਸੀ ਜਿਤਨੇ ਹੁਣ ਜੀਵ ਹਨ ਸ਼੍ਰੀ ਛੱਤਰੀ ਸਾਰੇ ਹੀ ਸਵਰਗ ਕਹਿਣਗੇ ਸਾਧ ਸਿੰਘ ਪ੍ਰਭੂ ਸਾਰੀ ਅਯੋਧਿਆ ਨੂੰ ਸਵਰਗਾਪੁਰੀ ਨੂੰ ਲੈ ਗਿਆ ਸੀ ਪਿਤਾ ਮਹਾਦਾਨੀ ਸੀ ਸਵਯੰ ਕਰਕੇ ਇਉਂ ਸਵਰਗਾਪੁਰੀ ਨੂੰ ਗਈ ਫਿਰ ਕਹਿਣਗੇ ਤੇਰੇ ਤਯੁਗ ਦੇ ਵਿੱਚ ਵਿਸ਼ਨੂੰ ਦਾ ਅਵਤਾਰ ਰਾਮ ਚੰਦਰ ਜੀ 14 ਕਲਾ ਹੋਏ ਹਨ ਉਹ ਵੀ ਰਾਮ ਦਾ ਯੁਗ ਯੁਗ ਕਟਨ ਸਭ ਕੋ ਭਾਰਤ ਨੇਤ ਸੁਰਗਵਾਸ ਕਰਾ ਸਗਰੀ ਪੁਰੀ ਸਮੇਤ ਗੁਰਬਾਣੀ ਆਉਂਦਾ ਐਸਾ ਦਸਮੇਤ ਜੀ ਨੇ ਕਥਨ ਕੀਤਾ ਹੈ ਇਉਂ ਕਰਕੇ ਉਹ ਹੁਣ ਇਹ ਜਦੋਂ ਗੱਲ ਕਹੀ ਗੁਰੂ ਜੀ ਮੁਸਕਰਾ ਕੇ ਕਹਿਣਗੇ ਹੁਣ ਸਾਰੀ ਦੁਨੀਆਂ ਜਾ ਸਕਦੀ ਹੈ ਉਹ ਤਾਂ ਇਕੱਲੀ ਅਯੋਧਿਆ ਹੀ ਗਈ ਹੁਣ ਸਾਰੀ ਦੁਨੀਆਂ ਜਾ ਸਕਦੀ ਹੈ ਹੈਰਾਨ ਹੋ ਕੇ ਪੰਡਿਤ ਪੁੱਛਣਗੇ ਕਿਵੇਂ ਕਹਿੰਦੇ ਪਰਮੇਸ਼ਵਰ ਦਾ ਨਾਮ ਜਪ ਕੇ ਭਾਵੇਂ ਕੁਛ ਵੀ ਸਾਰੀ ਦੁਨੀਆਂ ਅਗਰ ਪਰਮੇਸ਼ਵਰ ਦਾ ਭਜਨ ਕਰੇ ਸੰਸਾਰ ਨੂੰ ਬਕੁੰਠ ਬਣਾ ਸਕਦੀ ਜੋ ਕੋਈ ਚਾਹੇ ਉਹੀ ਮਿਲ ਸਕਦਾ ਹੈ ਪਰਮੇਸ਼ਵਰ ਦਾ ਨਾਮ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ ਇਸ ਕਰਕੇ ਐਸੇ ਕਥਨ ਕੀਤਾ ਹੈ ਨਾਮ ਅਮੋਲ ਜੀ போய் ஜானது ஜின்னா பாக் மசா நான் ஸ்ரீ ஹரங் மாண்டோ யூ கருக்கு வைத்த பஜன பரமேஸ்வர் கேண்ட மேரே சார் கிருஷ்ண பத்தன் துனியா மங்கதே ஹன் தீன் மங்கதே ஹன் மேரா மேலாப் சௌதே ஹன் ਚੌਥੇ ਜਿਹੜੇ ਮੈਨੂੰ ਮਿਲੇ ਹਨ ਉਹ ਮੇਰਾ ਸੰਪੀਨ ਕੁਛ ਕਰਨਾ ਧਰਨਾ ਬਾਕੀ ਨਹੀਂ ਰਹਿ ਗਿਆ ਤਾਂ ਤੇ ਵਾਹਿਗੁਰੂ ਦੇ ਭਜਨ ਵਿੱਚ ਸਭ ਕੁਛ ਹੀ ਹੈ ਸਾਧਨ ਆਓ ਗੁਰੂ ਜੀ ਨੇ ਸਾਨੂੰ ਉਹ ਨਾਮ ਦਾ ਨਿਸ਼ਨਾਮ ਦਿੱਤਾ ਜਿਸਦੇ ਕੀਤਿਆਂ ਸਭ ਕੁਛ ਹੀ ਪ੍ਰਾਪਤ ਹੁੰਦਾ ਹੈ ਸੌਖਾ ਸਾਧਨ ਹੈ ਕਲਯੁਗ ਦਾ ਸਮਾਂ ਅੱਗੇ ਨਹੀਂ ਦੇ ਰਿਹਾ ਇਸ ਕਰਕੇ ਹੁਣ ਆਪਣਾ ਸਮਾਪਤ ਕਰਨਾ ਹੈ ਗੁਰੂ ਸਤੋਤਰ ਪੜ੍ਹਨੇ ਇਸ ਤੋਂ ਪਹਿਲਾਂ ਹੀ ਮੈਂ ਅਰਜ਼ ਕਰਦੀ ਹਾਂ ਪਿੱਛੋਂ ਸੁਣਾਉਣ ਦੀ ਲੋੜ ਨਾ ਰਹਿ ਜਾਵੇ ਇਹ ਦੀਵਾਨ ਹੈ ਸ਼ੰਗਰਾਂਦ ਚੇਤ ਦੀ ਕੱਲ੍ਹ ਨੂੰ ਸ਼ੰਗਰਾਂਦ ਚੜ੍ਹਨੀ ਹੈ ਕਦੇ ਨੇ ਕੱਲ੍ਹ ਨੂੰ ਚੇਤ ਦਾ ਮਹੀਨਾ ਚੜ੍ਹਨਾ ਡੇਢ ਸੌ ਇੱਕ ਦਿਨ ਪਹਿਲਾਂ ਹੁੰਦਾ ਹੈ ਇਹ ਰਿਵਾਜ਼ ਚੱਲੇ ਆ ਰਿਹਾ ਤਕਰੀਬਨ ਚਾਲੀ ਪੰਜਾਹ ਸਾਲ ਜਦ ਮੋਗੇ ਜਦੇ ਇੱਥੇ ਐਂ ਨਹੀਂ ਚੱਲੇ ਪਹਿਲੇ ਸਮਿਆਂ ਦੇ ਵਿੱਚ ਤਾਂ ਰਾਤ ਦਾ ਦੀਵਾਨ ਹੁੰਦਾ ਸੀ ਕਿਉਂਕਿ ਆਉਣ ਜਾਣ ਦੇ ਸਾਧਨ ਸੌਖੇ ਨਹੀਂ ਸਨ ਪ੍ਰੇਮੀ ਆਉਂਦੇ ਰਾਤ ਇੱਥੇ ਸਵੇਰ ਸਾਈ ਬਾਲ ਬਾਹਰ ਜਾਇਆ ਕਰਦੇ ਪੈਦਲ ਜ਼ਿਆਦਾਤਰ ਆਉਂਦੇ ਅੱਜ ਕੱਲ੍ਹ ਤਾਂ ਆਉਣ ਜਾਣ ਦੇ ਸਾਧਨ ਬੱਸਾਂ ਹੋ ਗਈਆਂ ਸਾਈਕਲ ਹੋ ਗਏ ਲੋਕਾਂ ਕੋਲ ਮੋਟਰਸਾਈਕਲ ਹੋ ਗਏ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਸਾਧਨ ਕਾਰਨ ਸ਼ਹਿਰਾਂ ਹੋ ਗਈਆਂ ਇਸ ਵਾਸਤੇ ਸਰਦੀ ਦੇ ਮੌਸਮ ਵੀ ਇਹ ਦਿਨ ਦੇ ਰੱਖੇ ਜਾਂਦੇ ਹਨ ਗਰਮੀ ਦੇ ਮੌਸਮ ਵਿੱਚ ਕਿਉਂਕਿ ਜ਼ਿਆਦਾ ਗਰਮੀ ਹੁੰਦੀ ਹੈ ਰਾਤ ਦੇ ਰੱਖੇ ਵਿਸਾਖੀ ਤੋਂ ਫਿਰ ਟਾਈਮ ਬਦਲ ਜਾਂਦਾ ਹੁੰਦਾ ਅੱਜ ਤੋਂ 2-5 ਦਾ ਵਕਤ ਰੱਖਿਆ ਗਿਆ ਪਹਿਲੇ 1:30-4 ਦਾ ਸੀਗਾ ਸੋ ਹੁਣ ਅਗਲਾ ਦੀਵਾਨ ਅੱਜ ਤਾਂ ਸਮਾਪਤੀ ਜਾਣੇ ਅਰਦਾਸ ਗੁਰੂ ਸਤੋਤਰ ਤੋਂ ਬਾਅਦ ਅਰਦਾਸ ਹੋ ਜਾਣੀ ਹੈ ਇਸੀ ਤਰ੍ਹਾਂ ਸੱਜਣਾ ਹੁਕਮਨਾਮਾ ਤੁਹਾਨੂੰ ਸੁਣਾਇਆ ਜਾਏਗਾ ਔਰ ਬਹੁਤਾ ਲੰਮਾ ਜੜਪ ਸੁਣਾਉਣ ਦੀ ਲੋੜ ਨਹੀਂ ਜਿਹੜੇ ਇੱਥੇ ਰਹਿਣਗੇ ਪ੍ਰੇਮੀ ਉਹਨਾਂ ਨੂੰ ਵੀ ਪਤਾ ਇੱਥੇ ਰਹਿਣ ਵਾਸਤੇ ਜਗ੍ਹਾ ਮਿਲ ਜਾਏਗੀ ਲੰਗਰ ਗੁਰੂ ਦਾ ਚੱਲ ਰਹੀ ਹੈ ਜਾਣ ਆਉਣ ਵਾਸਤੇ ਤੁਹਾਡੇ ਜੋੜੇ ਸਾਈਕਲ ਅਲੱਗ ਅਲੱਗ ਦਿਨ ਆਪਣੀ ਆਪਣੀ ਸਾਈਡ ਨੂੰ ਜਾਣਾ ਸਭ ਨੂੰ ਪਤਾ ਹੀ ਹੈ ਪਹਿਰੇਦਾਰ ਹਰ ਤਰੀਕੇ ਦੇ ਫਿਰ ਹੀ ਰਹੇ ਨੇ ਆਪਣੀ ਹੁਸ਼ਿਆਰੀ ਨਾਲ ਫਿਰ ਰਹੇ ਨੇ ਆਪਣੇ ਇਸ ਤਰੀਕੇ ਸਿਰ ਜਾਣਾ ਹੈ ਅਤੇ ਬਾਕੀ ਕੱਲ੍ਹ ਤੋਂ ਕੱਲ੍ਹ ਦਾ ਦੀਵਾਨ ਪਹਿਲਾ ਦੀਵਾਨ ਬਰਲੋਆ ਚ ਮਿੰਡੇ ਵਕਤ ਹੋ ਗਿਆ 2-5 ਦਾ ਚਾਰ ਦੀਵਾਨ ਉੱਥੇ ਹਨ ਕੱਲ੍ਹ ਤੋਂ ਲਾਕਰ ਪਹਿਲਾ ਦੀਵਾਨ ਹੈ ਉਸ ਤੋਂ ਬਾਅਦ ਉੱਥੇ ਦੱਸਿਆ ਜਾਏਗਾ ਹੋਰ ਜਿੱਥੇ ਜਿੱਥੇ ਹੋਣਗੇ ਉੱਥੇ ਸਾਰਾ ਪ੍ਰੋਗਰਾਮ ਸੁਣਾਇਆ ਜਾਏਗਾ ਹੁਣ ਗੱਜ ਵੱਜ ਕੇ ਗੁਰੂ ਸੂਤਰ ਧੰਨ ਹੈ ਧੰਨ ਹੈ ਧੰਨ ਗੁਰੂ ਨਾਨਕ ਸੁਣਾ